वाहेगुरु 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 वाहेगुरु
लोकी कहिंदे ने दरवेश वेख वेख के लोकी कहिंदे ने दरवेश वेख वेख के औगणा दा मैं परिया कहिंदे ने दरवेश वेख वेख के औगणा दा मैं परिया ਸੰਗਤ ਜੀਓ ਆਓ ਸਭ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਸਤਾਰਗੰਜ ਅਨਾਜ ਮੰਡੀ ਵਿਖੇ ਰੱਖੇ ਗਏ ਤਿੰਨ ਦਿਨ ਦੇ ਸਮਾਗਮਾਂ ਦੇ ਅੰਦਰ ਅੱਜ ਆਪਾਂ ਪਹਿਲੇ ਦਿਨ ਦੇ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਆਪ ਜੀਆਂ ਨੇ ਰੱਬੀ ਬਾਣੀ ਦੇ ਕੀਰਤਨ ਭਾਈ ਸਾਹਿਬ ਸਿੰਘ ਜੀ ਦੇ ਜਥੇ ਪਾਸੋਂ ਪਿਆਰ ਨਾਲ ਸਰਵਣ ਕੀਤੇ ਉਪਰੰਤ ਹਰ ਸਾਲ ਕਿਛਾ ਤੋਂ ਜੋ ਗੁਰਮੁਖ ਪਿਆਰੇ ਆਉਂਦੇ ਨੇ ਉਹਨਾਂ ਨੇ ਵੀ ਕੀਰਤਨ ਰਾਹੀਂ ਆਪ ਜੀਆਂ ਨੂੰ ਨਿਹਾਲ ਕੀਤਾ ਭਾਈ ਨਰਿੰਦਰ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹੁਣੇ ਹੁਣੇ ਆਪ ਜੀਆਂ ਨੇ ਪੰਥ ਪ੍ਰਸਿੱਧ ਢਾਡੀ ਜਥੇ ਜਿਨ੍ਹਾਂ ਨੇ ਆਪਦੀਆਂ ਨੂੰ 20 ਰਸ ਜੋ ਛਿੱਲੀਆਂ ਵਾਰਾਂ ਸਰਵਣ ਕਰਾਈਆਂ ਨੇ, ਬਹੁਤ ਹੀ ਸਤਿਕਾਰ ਜੋ ਗਿਆਨੀ ਤਰਸੇਮ ਸਿੰਘ ਜੀ ਮੋਰਾਂ ਵਾਲੇ, ਜੋ ਕਿ ਪੰਥ ਦੇ ਮਹਾਨ ਯੋਧੇ ਢਾਡੀ ਹਨ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਨ੍ਹਾਂ ਨੇ ਇਤਿਹਾਸ ਆਪਦੀਆਂ ਨੂੰ 20 ਰਸ ਦਾ ਸਰਵਣ ਕਰਾਇਆ, ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ ਔਰ ਆਪ ਜੀ ਇੱਥੇ ਸੰਗਤਾਂ ਦੇ ਪਿਆਰ ਵਿੱਚ ਪਹੁੰਚੇ। ਅਸੀਂ ਉਹਨਾਂ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਹੋਰ ਬਲ ਬਖਸ਼ਣ, ਹੋਰ ਉਹ ਪੰਥ ਦੀ ਮਹਾਨ ਸੇਵਾ ਚੜ੍ਹਦੀ ਕਲਾ ਵਿੱਚ ਕਰਦੇ ਰਹਿਣ। ਆਓ ਵਿਚਾਰ ਕਰੀਏ, ਇਹ ਜੋ ਸਿੱਖੀ ਦਾ ਮਾਰਗ ਹੈ, ਆਪ ਜੀਆਂ ਨੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜੀ ਦਾ ਇਤਿਹਾਸ ਸਰਵਣ ਕੀਤਾ, ਸਿੱਖੀ ਕਿੱਥੋਂ ਸ਼ੁਰੂ ਹੁੰਦੀ ਹੈ, ਸਿੱਖੀ ਦਾ ਮਾਰਗ ਕੀ ਹੈ? ਸਤਿਗੁਰ ਸੱਚੇ ਪਾਤਸ਼ਾਹ ਬਾਣੀ ਵਿੱਚ ਫਰਮਾਨ ਕਰਦੇ ਨੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਪਹਿਲਾਂ ਮਰਨ ਕਬੂਲ, ਮਨ ਕਰਕੇ ਮਰਨਾ ਹੈ, ਮੈਂ ਮੇਰੀ ਨੂੰ ਮਾਰਨਾ ਹੈ। ਦਾਸ ਕਈ ਵਾਰ ਬੇਨਤੀ ਕਰਦਾ ਕਿ ਇਹ ਕੁਝ ਬਣਨ ਦਾ ਮਾਰਗ ਨਹੀਂ, ਆਪਣੇ ਆਪ ਨੂੰ ਮਿਟਾਉਣ ਦਾ ਮਾਰਗ ਹੈ। ਕੁਰਬਾਨੀਆਂ ਵੀ ਉਹਨਾਂ ਨੇ ਕੀਤੀਆਂ ਨੇ ਜਿਨ੍ਹਾਂ ਨੇ ਸੇਵਾ ਸਿਮਰਨ ਕਰਕੇ ਆਪਣੀ ਮੈਂ ਮੇਰੀ ਨੂੰ ਖਤਮ ਕਰਕੇ ਮੋਹ ਦੇ ਸੰਗਲ ਤੋੜੇ, ਪ੍ਰੇਮ ਦੇ ਸਾਗਰ ਵਿੱਚ ਚੁੱਭੀਆਂ ਲਾਈਆਂ। ਉਸ ਅਵਸਥਾ ਦੇ ਮਾਲਕ ਬਣੇ ਕਬੀਰ, ਮੇਰਾ ਮੁਝ ਮੇ ਕਿਛ ਨਹੀਂ, ਜੋਕਸ਼ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਜੀਉ ਪਿੰਡ ਸਾਹਿਬ ਰਾਸ ਤੁਹਾਰੀ, ਤੇਰਾ ਜੋਰ ਗੋਪਾਲਾ ਜੀਉ। ਮੈਂ ਨਾਹੀ ਪ੍ਰਭ ਸਭ ਕੁਛ ਤੇਰਾ, ਜਿਨ੍ਹਾਂ ਨੇ ਤਨ ਮਨ ਧਨ ਗੁਰੂ ਨੂੰ ਸੌਂਪਿਆ, ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ, ਉਹਨਾਂ ਨੇ ਦੇਸ਼ ਕੌਮ ਧਰਮ ਵਾਸਤੇ ਆਪਣਾ ਆਪ ਵਾਰਿਆ ਹੈ। ਅਸਲ ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ, ਗਊ ਗਰੀਬ ਦੀ ਰੱਖਿਆ ਵਾਸਤੇ। ਆਪ ਦੀ ਇਤਿਹਾਸ ਪੜ੍ਹਦੇ ਹੋ, ਸੁਣਦੇ ਹੋ, ਜਿਹੜੇ ਦੁਨੀਆਂ ਦੇ ਵੱਡੇ ਵੱਡੇ ਜੰਗ ਨੇ ਨਾ, ਉਹ ਤਿੰਨ ਚੀਜ਼ਾਂ ਦੇ ਦੁਆਲੇ ਘੁੰਮਦੇ ਆ। ਸਾਜਕ ਤੋਂ ਲੈ ਕੇ ਅੱਜ ਤੱਕ ਆਮ ਤੁਸੀਂ ਦੇਖੋਗੇ, ਜਦ ਉਸ ਦੀ ਖੋਜ ਕੀਤੀ ਜਾਂਦੀ ਹੈ, ਉਹ ਜੰਗ, ਜਰ, ਜੋਰੂ ਤੇ ਜ਼ਮੀਨ, ਤਿੰਨ ਚੀਜ਼ਾਂ ਦੇ ਦੁਆਲੇ ਘੁੰਮਦੇ,
ਉਹ ਕਾਰਨ ਬਣੇ। ਪਰ ਜੋ ਗੁਰੂ ਘਰ ਦੇ ਜੰਗ ਨੇ ਇਹ ਜਰ ਜੋਰੂ ਜ਼ਮੀਨ ਵਾਸਤੇ ਨਹੀਂ, ਇਹ ਧਰਮ ਯੁੱਧ ਹੋਏ। ਧਰਮ ਯੁੱਧ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗ ਕੀਤੇ। ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ, ਪਹਿਲਾਂ ਕਿਸੇ ਤੇ ਚੜ੍ਹਾਈ ਨਹੀਂ ਕੀਤੀ, ਆਏ ਨੂੰ ਜਵਾਬ ਦਿੱਤਾ। ਇਤਿਹਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਦੀ ਫਤਿਹ ਹੋਈ ਹੈ। ਇਤਿਹਾਸ ਇਹ ਕਹਿੰਦਾ ਕਿ ਜਿੱਤਣ ਤੋਂ ਬਾਅਦ, ਫਤਿਹ ਹੋਣ ਤੋਂ ਬਾਅਦ ਕਿਸੇ ਦੀ ਇੱਕ ਇੰਚ ਜਗ੍ਹਾ ਤੇ ਕਬਜ਼ਾ ਨਹੀਂ ਕੀਤਾ। ਧਰਮ ਯੁੱਧ ਕਿਸੇ ਹਿੰਦੂ ਨਾਲ ਵੈਰ ਨਹੀਂ, ਕਿਸੇ ਮੁਸਲਮਾਨ ਨਾਲ ਵੈਰ ਨਹੀਂ, ਕਿਸੇ ਮਜ਼ਹਬ ਨਾਲ ਵੈਰ ਨਹੀਂ, ਕਿਸੇ ਸੰਪਰਦਾ ਨਾਲ ਵੈਰ ਨਹੀਂ। ਭਾਈ ਨੰਦ ਲਾਲ ਵਰਗੇ ਗੁਰੂ ਸ਼ਰਨ ਵਿੱਚ ਆ ਰਹੇ ਨੇ, ਪੀਰ ਬੁੱਧੂ ਸ਼ਾਹ ਵਰਗੇ ਗੁਰੂ ਦੀ ਸ਼ਰਨ ਵਿੱਚ ਆ ਰਹੇ ਨੇ। ਇਸ ਦਰ ਤੇ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਐਸੇ ਸਤਿਗੁਰ। ਸ਼ਸਤਰ ਕਸਾਈ ਦੇ ਵੀ ਹੱਥ ਹੁੰਦਾ ਤੇ ਸ਼ਸਤਰ ਸੰਤ ਸਿਪਾਹੀ ਦੇ ਵੀ ਹੱਥ, ਪਰ ਜਿਵੇਂ ਸਮਾਨ ਦਾ ਫਰਕ ਹੈ। ਕਸਾਈ ਸ਼ਸਤਰ ਦੀ ਵਰਤੋਂ ਕੀ ਕਰਦਾ? ਉਹ ਜ਼ੁਲਮ ਕਰਦਾ, ਧੱਕਾ ਕਰਦਾ, ਕੋਹ ਕੋਹ ਕੇ ਦੂਸਰੇ ਨੂੰ ਮਾਰਦਾ। ਪਰ ਜਿਹੜਾ ਸੰਤ ਸਿਪਾਹੀ ਹੈ ਨਾ, ਉਹ ਪਿਆਰਿਓ ਮਜ਼ਲੂਮਾਂ ਦੀ ਰਾਖੀ ਕਰਦਾ, ਗਊ ਗਰੀਬ ਦੀ ਰੱਖਿਆ ਕਰਦਾ, ਦੇਸ਼ ਕੌਮ ਧਰਮ ਵਾਸਤੇ ਆਪਣਾ ਆਪ ਵਾਰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਸੇ ਦੀ ਇੱਕ ਜਗ੍ਹਾ ਤੇ ਕਬਜ਼ਾ ਨਹੀਂ ਕੀਤਾ, ਧਰਮ ਯੁੱਧ। ਤੇ ਗੁਰੂ ਦੇ ਜਿਹੜੇ ਸਿੰਘ ਸੂਰਮੇ ਨੇ ਪਿਆਰੇ, ਉਹਨਾਂ ਦੇ ਅੰਦਰ ਵੀ ਇਹ ਗੁਣ ਹੈ। ਆ ਕੁਛ ਸਮਾਂ ਪਹਿਲਾਂ ਦੀ ਵਿਚਾਰ, ਜਦ ਫੌਰਨ ਵਾਲੇ ਲੋਕ ਦਿੱਲੀ ਆਉਂਦੇ ਹਨ ਤੇ ਉਹ ਹੋਟਲਾਂ ਚ ਠਹਿਰਦੇ ਆ, ਹੋਰ ਜਗ੍ਹਾ ਠਹਿਰਦੇ ਆ, ਤੇ ਉਹਨਾਂ ਨੇ ਜਾਣਾ ਹੁੰਦਾ, ਕਿਸੇ ਨੇ ਆਗਰੇ ਜਾਣਾ, ਕਿਸੇ ਨੇ ਨੈਨੀਤਾਲ ਜਾਣਾ, ਕਿਸੇ ਨੇ ਜੈਪੁਰ ਜੋਧਪੁਰ ਜਾਣਾ, ਕਿਸੇ ਨੇ ਹੋਰ ਜਗ੍ਹਾ ਜਾਣਾ, ਤੇ ਉਹਨਾਂ ਦੀ ਸ਼ਰਤ ਕੀ ਹੁੰਦੀ ਕਿ ਸਾਡਾ ਡਰਾਈਵਰ ਸਰਦਾਰ ਚਾਹੀਦਾ। ਦੇਖੋ ਸਾਡਾ ਡਰਾਈਵਰ ਸਰਦਾਰ ਚਾਹੀਦਾ, ਕਿਉਂ? ਜੇ ਸਾਡੀ ਗੱਡੀ ਦਾ ਡਰਾਈਵਰ ਸਰਦਾਰ ਹੋਏਗਾ ਤੇ ਸਾਨੂੰ ਕੋਈ ਚਿੰਤਾ ਨਹੀਂ, ਇਹ ਹਰ ਥਾਂ ਸਾਡੀ ਰਾਖੀ ਕਰੇਗਾ। ਜੇ ਸਾਡੀ ਜਾਨ ਨੂੰ ਖਤਰਾ ਹੋਏਗਾ ਤੇ ਸਾਡੇ ਵਾਸਤੇ ਇਹ ਜਾਨ ਦੇ ਦੇਗਾ ਸਰਦਾਰ। ਗੁਰੂ ਕਾ ਸਿੱਖ ਚਾਹੀਦਾ, ਪਰ ਅਸੀਂ ਗੁਰੂ ਕੇ ਸਿੱਖ ਬਣ ਕੇ ਰਹੀ ਨੇ, ਸਾਡਾ ਜੀਵਨ ਐਸਾ ਹੋਵੇ। ਇਹ ਗੁਰੂ ਘਰ ਦੇ ਜਿੰਨੇ ਯੁੱਧ ਧਰਮ ਯੁੱਧ ਹੋਏ, ਮੈਂ ਬੇਨਤੀ ਕਰ ਰਿਹਾ ਸੀ, ਜਿਹੜਾ ਸਿੱਖੀ ਦਾ ਮਾਰਗ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਤੇ ਉਹਨਾਂ ਨੇ ਸੇਵਾ ਸ਼ਿਵਨ ਕਰਕੇ ਤਨ ਮਨ ਧਨ ਗੁਰੂ ਨੂੰ ਸੌਂਪ ਕਰਕੇ ਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰਕੇ ਤੇ ਫਿਰ ਆਪਣਾ ਆਪ ਨਿਸ਼ਾਵਰ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੋਈ ਦੁਨਿਆਵੀ ਲਾਲਚ ਨਹੀਂ ਦਿੱਤਾ, ਕਿਉਂਕਿ ਆਪ ਜੀ ਨੇ ਜਿਹੜਾ ਹੁਣ ਪ੍ਰਸੰਗ ਸੁਣਿਆ ਨਾ, ਦਾਸ ਨੇ ਐਸੀ ਵਿਚਾਰ ਅੱਗੇ ਸ਼ੁਰੂ ਕਰਨੀ ਹੈ, ਕਿਉਂਕਿ ਜਿਹੜਾ ਚੱਲ ਰਿਹਾ ਹੋਵੇ ਫਿਰ ਉਹਦੇ ਨਾਲ ਵਿਚਾਰ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਕਿਸੇ ਦੁਨਿਆਵੀ ਰਾਜ ਭਾਗ ਤੇ ਸੁੱਖ ਦਾ ਲਾਲਚ ਨਹੀਂ ਦਿੱਤਾ। ਬਲਕਿ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਤੂੰ ਇਸ ਸੱਚ ਦੇ ਮਾਰਗ ਤੇ ਚੱਲਣਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾ ਨਾ ਕੀਜੈ। ਸਿਰ ਧਰ ਕੇ ਤਲੀ ਤੇ ਆ ਜਾ, ਲੰਘਣਾ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਤੇ ਆ ਜਾ, ਲੰਘਣਾ ਪ੍ਰੇਮ ਦੀ ਗਲੀ,
ਤਲੀ ਤੇ ਆ ਜਾ, ਪ੍ਰੇਮ
ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ, ਤੂੰ ਸਿੱਖੀ ਧਾਰਨ ਕਰਨੀ ਹੈ ਨਾ ਤੇ ਰਸਮ ਨਾ ਪੂਰੀ ਕਰੀ। ਇਹ ਗੱਲ ਚੰਗੀ ਤਰ੍ਹਾਂ ਪਹਿਲਾਂ ਸਮਝ। ਪੰਜ ਕਿਸਮ ਦੀ ਸਿੱਖੀ ਹੁੰਦੀ ਹੈ। ਪਹਿਲੀ ਸਿੱਖੀ ਹੈ ਦੇਖਾ ਦੇਖੀ ਦੀ, ਦੂਸਰੀ ਜਿਹੜੀ ਸਿੱਖੀ ਹੈ ਉਹ ਹੈ ਧੰਦੇ ਦੀ, ਤੀਸਰੀ ਸਿੱਖੀ ਹੈ ਹਿਰਸ ਦੀ। ਇਹ ਤਿੰਨ ਪ੍ਰਕਾਰ ਦੀ ਜਿਹੜੀ ਸਿੱਖੀ ਹੈ ਕੱਚੀ ਹੈ, ਧਿਆਨ ਦੇਣਾ। ਪਹਿਲੇ ਦੇਖਾ ਦੇਖੀ ਵਾਲੇ ਕਿ ਬਹੁਤ ਅੰਮ੍ਰਿਤ ਛਕ ਰਹੇ ਨੇ, ਮੈਂ ਵੀ ਛਕ ਲਿਆ, ਇਸ ਤੋਂ ਇਲਾਵਾ ਅੱਗੇ ਨਹੀਂ ਪਤਾ। ਗੁਰੂ ਨਾਲ ਪਿਆਰ ਨਹੀਂ, ਸੇਵਾ ਨਹੀਂ, ਸਿਮਰਨ ਨਹੀਂ। ਦੇਖਾ ਦੇਖਿਓ ਦੂਸਰੀ ਹੈ ਧੰਦੇ ਦੀ ਸਿੱਖੀ, ਆਪਣਾ ਧੰਦਾ ਕੰਮ ਚਲਾਉਣ ਵਾਸਤੇ ਮੈਨੂੰ ਸਿੱਖੀ ਇਸ ਰੂਪ ਚ ਦੇਖਣਗੇ, ਮੇਰੇ ਤੇ ਭਰੋਸਾ ਕਰਨਗੇ। ਆ ਕਈ ਵਾਰ ਤੁਹਾਨੂੰ ਮਿਲਣਗੇ ਕਈ ਪ੍ਰੇਮੀ ਕਹਿਣਗੇ ਜੀ ਅਸੀਂ ਤਾਂ ਉਹਦੇ ਭਰੋਸਾ ਕਰ ਲਿਆ ਸਿੱਖੀ ਸਰੂਪ ਦੇ, ਸਾਨੂੰ ਕੀ ਪਤਾ ਕਿ ਅੰਦਰੋਂ ਕੀ ਸੀ। ਗੁਰਸਿੱਖ ਅੰਦਰੋਂ ਬਾਹਰੋਂ ਇੱਕ ਹੈ, ਤੇ ਜਿਹਦੇ ਅੰਦਰ ਸਿੱਖੀ ਨਹੀਂ ਬਾਹਰ ਨੇਰਾ ਭੇਖ ਹੈ ਭਾਈ ਧੋਖਾ ਹੈ, ਉੱਥੇ ਉਹ ਧੰਦੇ ਵਾਲੀ ਸਿੱਖੀ ਹੈ, ਇਹ ਵੀ ਕੱਚੇ। ਕੰਮ ਚੱਲ ਗਿਆ, ਧੰਦਾ ਚੱਲ ਗਿਆ ਤਾਂ ਵੀ ਗੁਰੂ ਨੂੰ ਛੱਡ ਦਿੰਦੇ ਹੈ, ਨਾ ਚੱਲਿਆ ਤਾਂ। ਆਪ ਤੁਸੀਂ ਬਹੁਤ ਸਾਰੇ ਪ੍ਰੇਮੀ ਐਸੇ ਦੇਖੋਗੇ ਕਿ ਜਦੋਂ ਕੋਈ ਦੁੱਖ ਹੈ, ਗਰੀਬੀ ਹੈ, ਗੁਰਦੁਆਰਾ ਸਾਹਿਬ ਲਕੀਰਾਂ ਕੱਢਦੇ, ਮੱਥੇ ਟੇਕਦੇ, ਅਰਦਾਸਾਂ ਕਰਾਉਂਦੇ ਹੈ, ਇਹ ਕੰਮ ਨਹੀਂ ਚੱਲਦਾ। ਜਦੋਂ ਕੰਮ ਚੱਲ ਜਾਂਦਾ, ਕੋਈ ਪੁੱਛਦਾ ਕਿ ਭਾਈ ਤੁਸੀਂ ਹੁਣ ਗੁਰਦੁਆਰਾ ਸਾਹਿਬ ਨਹੀਂ ਆਉਂਦੇ, ਕਹਿੰਦੇ ਇੰਨਾ ਕੰਮ ਹੈ ਨਾ, ਸਾਡੀ ਲਾਈਫ ਇੰਨੀ ਬਿਜੀ ਹੋ ਗਈ ਹੈ ਕਿ ਨਾ ਕਿਤੇ ਰੋਟੀ ਖਾਣ ਦਾ ਟਾਈਮ ਹੈ, ਨਾ ਕਿਤੇ ਸੌਣ ਦਾ ਟਾਈਮ ਹੈ, ਗੁਰਦੁਆਰਾ ਕਿੱਥੇ ਆਏ, ਗੁਰਦੁਆਰਾ ਸਾਹਿਬ ਕਿੱਥੇ ਆਏ। ਫਿਰ ਗਰੀਬੀ ਚਾਹੀਦੀ ਸੀ, ਫਿਰ ਉਹੀ ਹਾਲ ਚਾਹੀਦਾ ਸੀ, ਤਾਂ ਹੀ ਆਉਣਾ ਗੁਰਦੁਆਰਾ ਸਾਹਿਬ। ਜਰਾ ਕੁ ਸੁੱਖ ਮਿਲਿਆ ਛੱਡ ਦਿੱਤਾ, ਧੰਦਾ ਚੱਲ ਗਿਆ ਗੁਰੂ ਨੂੰ ਛੱਡ ਦਿੱਤਾ, ਨਾ ਚੱਲਿਆ ਤੇ ਦਾਸ ਨੇ ਤੇ ਕਈਆਂ ਤੋਂ ਸੁਣਿਆ, ਤੁਸੀਂ ਵੀ ਸੁਣਦੇ ਹੋਵੋਗੇ, ਕਹਿੰਦੇ ਜੀ ਅਸੀਂ ਅੰਮ੍ਰਿਤ ਵੀ ਛਕਿਆ, ਕੰਮ ਸਾਡਾ ਉਸੇ ਤਰ੍ਹਾਂ ਹੀ, ਸਾਡੀ ਦੁਕਾਨ ਨਹੀਂ ਚੱਲੀ, ਖੇਤੀ ਵਿੱਚ ਚਾਹੀਦੀ ਸੀ ਬੜੀ ਵਰਗ ਪੈਂਦੀ, ਫੈਕਟਰੀ ਚ ਪੈਂਦੀ, ਸਾਡੇ ਮੁੰਡੇ ਬਾਹਰ ਨਹੀਂ ਗਏ, ਆਹ ਨਹੀਂ ਹੋਇਆ, ਅਸੀਂ ਅੰਮ੍ਰਿਤ ਵੀ ਛਕਿਆ। ਇਹ ਧੰਦੇ ਦੀ ਸਿੱਖੀ ਹੈ ਨਾ, ਇਹ ਵਪਾਰੀ ਲੋਕ ਨੇ ਵੀ ਹੁਣ ਅਸੀਂ ਅੰਮ੍ਰਿਤ ਛਕ ਲਈਏ, ਹੁਣ ਅੰਮ੍ਰਿਤ ਛਕ ਕੇ ਤੇ ਪਿਆਰੇ ਜੀਵਨ ਲੇਖੇ ਚਲਾਉਣਾ ਪਰਪਕਾਰ ਦੇ, ਤੇ ਜਿਹੜੇ ਕਹਿੰਦੇ ਅੰਮ੍ਰਿਤ ਛਕ ਲਈਏ ਤੇ ਸਾਡੇ ਉੱਤੋਂ ਇੰਨੀ ਮਾਇਆ ਡਿੱਗ ਪਵੇ, ਢੇਰ ਲੱਗ ਜਾਵੇ, ਉਸ ਤਰ੍ਹਾਂ ਨਹੀਂ ਢੇਰ ਲੱਗੇ, ਛੱਡ ਕੇ ਬਹਿ ਗਏ ਕੱਚੇ। ਤੀਸਰੀ ਸਿੱਖੀ ਹਿਰਸ ਦੀ ਹੈ, ਲੋਕ ਦੇ ਸੁੱਖ ਪਰਲੋਕ ਦੇ ਸੁੱਖ ਵਾਸਤੇ ਕਰਦਾ। ਇਹ ਜਿਹੜੇ ਦੇਖਾ ਦੇਖੀ ਵਾਲੇ, ਧੰਦੇ ਵਾਲੇ ਤੇ ਹਿਰਸ ਵਾਲੇ ਨੇ, ਜਦੋਂ ਪਿਆਰੇ ਉਹ ਕੋਈ ਸਮਾਂ ਬਣਦਾ ਨਾ, ਜਦੋਂ ਕੋਈ ਸਮਾਂ ਬਣਦਾ ਤੇ ਇਹ ਗੁਰੂ ਨੂੰ ਪਿੱਠ ਦੇ ਦਿੰਦੇ, ਛੱਡ ਜਾਂਦੇ, ਜਿਨ੍ਹਾਂ ਬਾਰੇ ਸਤਿਗੁਰ ਦੀ ਬਾਣੀ ਵਿੱਚ ਆਹ ਬਚਨ ਆਉਂਦੇ, ਉਹ ਕੱਚੇ ਤੋੜਦੇ ਗੁਰਾਂ ਨਾਲੋਂ ਪ੍ਰੀਤਮ, ਕੱਚੇ ਤੋੜਦੇ ਗੁਰਾਂ ਨਾਲੋਂ ਪ੍ਰੀਤਮ, ਜਾਨ ਨੂੰ ਪਿਆਰੀ ਜਾਣ ਕੇ ਤੋੜਦੇ ਗੁਰਾਂ ਨਾਲੋਂ ਪ੍ਰੀਤਾ, ਜਨ ਨੂੰ ਪਿਆਰੀ ਜਾਣ ਗੇ
ਪਿਆਰੀ ਜਾਣ ਕੇ ਕੱਚੇ ਤੋੜਦੇ ਗੁਰਾਂ।
प्यारे जान प्यारी जान
प्यारे जान प्यारी जान के मेरे प्यारे जान दो प्यारी जान के
वाह 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 जान नू प्यारी जान के वाह 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 जान नू प्यारी जान के
ਡਾਕਟਰ ਪਾਉਂਦੇ ਕੱਚੇ ਫਿਰ ਹੀ ਜਿੰਨਾ ਆਈ
ਜਿਹੜੇ ਕੱਚੇ ਹੈ ਨਾ ਉਹ ਝੜ ਜਾਇਆ ਕਰਦੇ ਆ ਕੱਚੇ ਜਿਹੜੇ ਜਿਨ੍ਹਾਂ ਦੇ ਅੰਦਰ ਸਿੱਖੀ ਦਾ ਪਿਆਰ ਨਹੀਂ ਦੇਖਾ ਦੇਖੀ ਵਾਲੇ ਧੰਦੇ ਵਾਲੇ ਹਿਰਸ ਵਾਲੇ ਬੀਬੀਆਂ ਨੂੰ ਬੇਨਤੀ ਹੈ ਭਾਈ ਜਿਹੜੀਆਂ ਬੀਬੀਆਂ ਸ਼ਬਦ ਬੋਲ ਸਕਦੀਆਂ ਨਾ ਅੱਗੇ ਇਕੱਠੀਆਂ ਬੈਠ ਕੇ ਕਿਉਂਕਿ ਪਹਿਲੀ ਵਾਰ ਸ਼ਾਇਦ ਆਉਣ ਲੱਗੇ ਆ ਬੀਬੀਆਂ ਨੂੰ ਪਤਾ ਨਹੀਂ ਬੋਲਣ ਦਾ ਇਸ ਕਰਕੇ ਜਿਹੜੀਆਂ ਸ਼ਬਦ ਬੋਲ ਸਕਦੀਆਂ ਆਪ ਹੀ ਸੈੱਟ ਕਰ ਲਿਆ ਕਰੋ ਸਿੰਘਾਂ ਨੂੰ ਵੀ ਆਵਾਜ਼ ਸੈੱਟ ਕਰ ਬਾਕੀ ਸਾਊਂਡ ਅੱਜ ਪਹਿਲਾ ਦਿਨ ਹੈ ਦੋ ਤਿੰਨ ਦਿਨ ਲੱਗ ਜਾਂਦੇ ਹੁੰਦੇ ਸਾਊਂਡ ਨੂੰ ਸੈੱਟ ਹੁੰਦੇ ਆ ਤਿੰਨ ਕੁ ਦਿਨ 'ਚ ਸੈੱਟ ਹੁੰਦਾ ਹੈ ਉਹਨਾਂ 'ਚ ਸਾਡੇ ਦੁਆਰ ਮੁੱਕ ਜਾਂਦੇ ਦੇਖਾ ਦੇਖੀ ਵਾਲੇ ਧੰਦੇ ਵਾਲੇ ਤੇ ਹਿਰਸ ਵਾਲੇ ਇਹ ਚੜ ਜਾਂਦੇ ਜਦੋਂ ਪਾਉਂਟਾ ਸਾਹਿਬ ਦੀ ਧਰਤੀ ਨੂੰ ਦਸਮ ਪਾਤਸ਼ਾਹ ਮਹਾਰਾਜ ਭਾਗ ਲਾ ਰਹੇ ਨੇ ਨਾ ਤੇ ਉਸ ਵੇਲੇ ਪਹਾੜੀ ਰਾਜਾ ਵੱਲੋਂ ਚੜ੍ਹਾਈ ਕੀਤੀ ਗਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਿਆਰੇ ਕੀਤੇ ਜਿੱਥੇ ਭੰਗਾਣੀ ਸਾਹਿਬ ਹੈ ਇੱਥੇ ਸਾਰਾ ਇਹ ਸਟੋਰ ਬਣਾਇਆ ਜਿੱਥੇ ਤੀਰਗੜੀ ਸਾਹਿਬ ਇੱਥੇ ਸੱਚੇ ਪਾਤਸ਼ਾਹ ਜੀ ਆਪ ਕਮਾਨ ਸੰਭਾਲੀ ਹੈ ਜਮੁਨਾ ਦੇ ਕੰਢੇ ਜੰਗ ਹੈ ਇਸ ਜੰਗ ਤੋਂ ਪਹਿਲੀ ਜਿਹੜੀ ਰਾਤ ਹੈ 580 ਸਾਧ ਇੱਕ ਮਹੰਤ ਕਿਰਪਾਲ ਦਾਸ ਨੂੰ ਛੱਡ ਕੇ ਸਾਰੇ ਭੱਜ ਗਏ ਦੇਖੋ ਇੱਕ ਰਹਿ ਗਿਆ ਦਸੋ ਪਾਤਸ਼ਾਹ ਨੂੰ ਪਤਾ ਲੱਗਾ ਬਾਹਰ ਕਿਹਾ ਚਲੋ ਜੜ ਰਹਿ ਗਏ ਸਾਰੇ ਭੱਜ ਗਏ ਪੀਰ ਬੁੱਧੂ ਸ਼ਾਹ ਨੇ 500 ਪਠਾਨ ਨੌਕਰ ਰਖਾਇਆ ਸੀ ਰੰਗਦੇਵ ਦਾ ਕੱਢਿਆ ਹੋਇਆ ਕੋਈ ਰਾਜਾ ਨਹੀਂ ਸੀ ਰੱਖਦਾ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਵੀ ਰੰਗਦੇਵ ਦੇ ਕੱਢੇ ਨੂੰ ਕਿਹੜਾ ਰੱਖ ਲਵੇ ਮੇਰੇ ਨਿਰਭੈ ਸਤਿਗੁਰੂ ਨੇ ਉਹ 500 ਪਠਾਨ ਤਨਖਾਹ ਤੇ ਰੱਖਿਆ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਤੇ ਉਹ 500 ਪਠਾਨ ਵੀ ਭੱਜ ਗਿਆ ਕੋਈ ਭੱਜ ਗਿਆ ਕਿਉਂਕਿ ਕੱਚੇ ਸਨ ਜੰਗ ਕਿਹਨਾਂ ਨੇ ਕੀਤਾ? ਜਿਹੜੇ ਪੱਕੇ ਸੀ। ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਆ ਜਿਹੜੇ ਗੁਰਸਿੱਖ ਜਸੂਸੀ ਦਾ ਕੰਮ ਕਰ ਸਕਦੀ ਸੀ, ਉਹਨਾਂ ਦੱਸਿਆ ਸੱਚੇ ਪਾਤਸ਼ਾਹ ਸਵੇਰ ਨੂੰ ਫੌਜ ਆਉਣੀ ਹੈ ਤੇ ਮਸਤ ਹਾਥੀ ਅੱਗੇ, ਜਿਹਨੂੰ ਸ਼ਰਾਬ ਪਿਆ ਕੇ ਲਿਆਉਣਾ, ਸੱਤ ਤਵੀਆਂ ਮੱਥੇ ਨਾਲ ਬੰਨੀਆਂ ਹੋਣਗੀਆਂ। ਉਹਨੇ ਆ ਕੇ ਗੇਟ ਨੂੰ ਦਰਵਾਜ਼ੇ ਨੂੰ ਟੱਕਰ ਮਾਰਨੀ ਹੈ ਕਿਲੇ ਦੇ ਦਰਵਾਜ਼ੇ ਤੇ ਫੌਜ ਨੇ ਅੰਦਰ ਆਉਣਾ। ਹੁਣ ਗੁਰਸਿੱਖ ਬੈਠੇ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਣ ਜਾਣੀ ਜਾਣ ਸਤਿਗੁਰੂ ਪਰਖ ਵੀ ਕਰਨੀ ਹੈ। ਜਦੋਂ ਨਿਗਾਹ ਮਾਰੀ ਨਾ ਤੇ ਦੁਨੀ ਚੰਦ ਜੀ ਦਾ ਬਹੁਤ ਸਰੀਰ ਭਾਰਾ ਸੀ, ਖਾਣ ਪੀਣ ਨੂੰ ਸਭ ਤੋਂ ਅੱਗੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਉਹਨਾਂ ਦਾ ਹਾਥੀ ਆ ਰਿਹਾ ਤੇ ਸਾਡਾ ਦੁਨੀ ਚੰਦ ਹਾਥੀ ਨਾਲੋਂ ਕਿਹੜਾ ਛੋਟਾ, ਦੁਨੀ ਚੰਦ ਮੁਕਾਬਲਾ ਕਰੇਗਾ। ਦੁਨੀ ਚੰਦ ਨੂੰ ਬੈਠਿਆਂ ਬੈਠਿਆਂ ਤਰੇੜੀਆਂ ਆ ਗਈਆਂ ਵੀ ਮਾੜੇ ਦਿਨ ਆ ਗਏ। ਜੇ ਤੇ ਗੁਰੂ ਨਾਲ ਪਿਆਰ ਹੁੰਦਾ ਤੇ ਅੰਦਰ ਆਉਂਦਾ ਵੀ ਧੰਨ ਮੇਰੇ ਸਤਿਗੁਰ, ਮੇਰਾ ਜੀਵਨ ਲੇਖੇ 'ਚ ਲੱਗ ਰਿਹਾ। ਪਰ ਮੋਹ ਦਾ ਬੰਨਿਆ ਹੋਇਆ ਸੀ। ਰਾਤ ਨੂੰ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਵੀ ਹੁਣ ਚਲੇ ਚੱਲੀਏ, ਅੱਜ ਪਤਾ ਲੱਗਾ ਵੀ ਇਹ ਸ਼ਰਦਾਈਆਂ ਕਿਉਂ ਛਕਾਉਂਦੇ ਆ, ਕੜਾਹ ਪ੍ਰਸ਼ਾਦ ਕਿਉਂ ਛਕਾਉਂਦੇ ਆ। ਉਹ ਬੰਦੇ ਨਾਲ ਬੰਦਾ ਤੇ ਲੜੇ, ਕਦੀ ਹਾਥੀ ਨਾਲ ਵੀ ਲੜ ਸਕਦਾ ਕਿਉਂਕਿ ਭਰੋਸਾ ਨਹੀਂ ਸੀ ਗੁਰੂ ਤੇ। ਜਿਸ ਵੇਲੇ ਦੇ ਸਾਥੀ ਰੱਸੇ ਰਾਹੀਂ ਉਤਰੇ ਖੀਰ ਤੇ ਇਹਦੀ ਵਾਰੀ ਆ ਗਈ, ਸਰੀਰ ਭਾਰਾ ਸੀ, ਰੱਸਾ ਟੁੱਟ ਗਿਆ ਤੇ ਡਿੱਗਦੇ ਦੀ ਲੱਤ ਟੁੱਟ ਗਈ। ਸਾਥੀ ਚੱਕ ਕੇ ਲੈ ਗਏ ਗਏ ਘਰ ਤੇ ਸੱਪ ਲੜ ਕੇ ਮਰ ਗਿਆ। ਮੂਸਾ ਡਰਿਆ ਮੌਤ ਤੋਂ, ਮੌਤ ਅੱਗੇ ਖਲੀ, ਕਿੱਥੇ ਬਚ ਸਕਦਾ। ਜਦੋਂ ਸਮਾਂ ਆਉਣਾ ਜੇ ਕਿਤੇ ਗੁਰੂ ਦੇ ਦੁਆਰੇ ਚੜ੍ਹਾਈ ਕਰਦਾ ਸ਼ਹੀਦ ਹੁੰਦਾ ਜਾਂ ਸਫਲਾ ਹੋ ਜਾਂਦਾ, ਤੇ ਗੁਰੂ ਤੋਂ ਬੇਮੁਖ ਹੋ ਕੇ ਗਿਆ ਤੇ ਹੁਣ ਕਾਲ ਨੇ ਮੌਤ ਨੇ ਛੱਡਿਆ ਥੋੜਾ। ਸਤਿਗੁਰ ਤੇ ਸੱਚੇ ਪਾਤਸ਼ਾਹ ਕਹਿੰਦੇ ਆ ਲੱਖ ਕੋਈ ਲੁਕ ਲਵੇ, ਲੱਖ ਯਤਨ ਕਰ ਲਵੇ, ਜਦੋਂ ਸਮਾਂ ਆਉਣਾ ਨਾ ਉਦੋਂ ਤੇ ਸਾਰੇ ਦਰਵਾਜ਼ੇ ਭੰਨ ਕੇ ਵੀ ਉਹਨੇ ਲੈ ਜਾਣਾ। ਦੁਨੀ ਚੰਦ ਲੁਕ ਗਿਆ ਸੀ, ਭਾਈ ਮੂਲਾ ਲੁਕਿਆ ਸੀ ਗੁਰੂ ਤੋਂ ਬੇਮੁਖ ਹੋ ਕੇ, ਪਰ ਮੌਤ ਨੇ ਤਾਂ ਅੱਗੇ ਲਾ ਲਿਆ। ਉਹ ਮੌਤ ਲੈ ਗਈ ਦਰਵਾਜ਼ੇ ਭੰਨ ਗਏ, ਮੌਤ ਲੈ ਗਈ ਦਰਵਾਜ਼ੇ ਭੰਨ ਗਏ, ਉੱਥੇ ਕੋਈ ਜੋਰ ਨਾ ਚੱਲੇ। ਲੈ ਗਈ ਦਰਵਾਜ਼ੇ ਭੰਨ ਗਏ, ਉੱਥੇ ਕੋਈ ਜੋਰ ਨਾ ਚੱਲੇ।
ਸਾਡੇ ਤੇ ਮਨ ਦੇ ਹੋਈ ਚੱਲਾ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਆਇਓ ਬੰਦਾ ਦੁਨੀ ਵਿੱਚ ਵਾਤਿਆ ਸੁਣੀ ਬੰਨ
ਸਾਡੇ ਤ੍ਰੈ ਮਨ ਦੇਹਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਸੋਣੀ ਬੰਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ ਪਿਆਰਿਓ ਲੱਖ ਯਤਨ ਕਰ ਲੈ ਜਦੋਂ ਕਾਲ ਨੇ ਆਉਣਾ ਬਾਜੇਗਾ ਨਹੀਂ ਬਚ ਸਕਦਾ ਵੱਡਿਆਂ ਵੱਡਿਆਂ ਨੇ ਯਤਨ ਕੀਤੇ ਹੈ ਵੱਡਿਆਂ ਵੱਡਿਆਂ ਨੇ ਵੀ ਅਸੀਂ ਕਾਲ ਤੋਂ ਬਚ ਜਾਈਏ ਰਾਵਣ ਕਹਿੰਦਾ ਸੀ ਮੈਂ ਕਾਲ ਪਾਵੇ ਨਾਲ ਬੰਨ ਲਿਆ ਡਰ ਹੀ ਕੋਈ ਨਹੀਂ ਜਿਹੜਾ ਰਾਵਣ ਕਹਿੰਦਾ ਸੀ ਮੈਂ ਕਾਲ ਪਾਵੇ ਨਾਲ ਬੰਨ ਲਿਆ ਕਾਲ ਨੇ ਰਾਵਣ ਨੂੰ ਅੱਗੇ ਲਾ ਲਿਆ ਤੇ ਹਾਲਤ ਉਹਦੀ ਕੀ ਹੋਈ ਰੋਵੈ ਦਸ ਲੰਕ ਗਵਾਏ ਜਿਨ ਸੀਤਾ ਆਂਦੀ ਡੋਰੂ ਵਾਹੇ ਤਾਂ ਮਾਰ ਕੇ ਰੋਇਆ ਤਾਂ ਮਾਰ ਕੇ ਰਾਜਾ ਪਰਿਸ਼ਤ ਜਦੋਂ ਨੂੰ ਪਤਾ ਲੱਗਾ ਕਿ ਸੱਪ ਲੜ ਕੇ ਮਰਨਾ ਇਹ ਜੰਗਲ ਸ਼ਿਕਾਰ ਖੇਡਣ ਗਿਆ ਪਿਆਸ ਲੱਗਦੀ ਹੈ ਇੱਕ ਮਹਾਤਮਾ ਦੇ ਆਸ਼ਰਮ ਤੇ ਪਹੁੰਚਦਾ ਤੇ ਉਹ ਮਹਾਤਮਾ ਨੇਤਰ ਬੰਦ ਕਰਕੇ ਬੈਠੇ ਸ੍ਰਿੰਗੀ ਰਿਖੀ ਇਹਨੇ ਪਾਣੀ ਮੰਗਿਆ ਉਹ ਆਪਣੇ ਨੰਦ ਵਿੱਚ ਇਹਨੇ ਗੁੱਸਾ ਆਇਆ ਮੈਂ ਬਾਦਸ਼ਾਹ ਹੁਣ ਰੱਬ ਦੇ ਪਿਆਰੇ ਰੰਗ ਅਸੇ ਰੰਗ ਰੋਵੇ ਚੁੱਪੀ ਕਰ ਜਾਹੇ ਪਰਵਾਹ ਨਾ ਹੈ ਕਿਸੇ ਕੇਰੀ ਬਾਜ ਸੱਚੇ ਨਾ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਸਿਕੰਦਰ ਬਾਦਸ਼ਾਹ ਰਾਜੇ ਪੋਰਸ ਨੂੰ ਕਹਿਣ ਲੱਗਾ ਮੈਨੂੰ ਕਿਸੇ ਰੱਬ ਦੇ ਪਿਆਰੇ ਦੇ ਸਾਧੂ ਦੇ ਦਰਸ਼ਨ ਕਰਾ ਮੈਂ ਸੁਣਿਆ ਕਿ ਤੁਹਾਡੇ ਹਿੰਦੁਸਤਾਨ ਚ ਬੜੇ ਬੜੇ ਫਕੀਰ ਬੰਦਗੀ ਵਾਲੇ ਸਾਧੂ ਕਿਸੇ ਦਰਸ਼ਨ ਕਰਾ ਪਹਿਲਾਂ ਰਾਜੇ ਪੋਰਸ ਨਾਲ ਇਹਦਾ ਯੁੱਧ ਹੋਇਆ ਬਾਅਦ ਚ ਸੁਲਾਹ ਹੋਈ ਰਾਜਾ ਪੋਰਸ ਸਿਕੰਦਰ ਨੂੰ ਨਾਲ ਲੈ ਕੇ ਜੰਗਲ ਵਿੱਚ ਜਾ ਰਿਹਾ ਰਸਤਾ ਭੀੜ ਹੈ ਪੱਗ ਡੰਡੀ ਹੈ ਕੰਡਿਆਂ ਵਾਲਾ ਰਸਤਾ ਹੈਰਾਨ ਹੋ ਗਿਆ ਸਿਕੰਦਰ ਮੈਂ ਬਾਦਸ਼ਾਹ ਮੈਂ ਜਿੱਥੋਂ ਦੀ ਲੰਘਣਾ ਹੁੰਦਾ ਨਾ ਰਸਤੇ ਸਾਫ ਝੰਡੀਆਂ ਲੱਗ ਜਾਂਦੀਆਂ ਲੋਕ ਹੱਥ ਜੋੜ ਕੇ ਖੜੇ ਹੁੰਦੇ ਆ ਰਸਤਾ ਕਿਸ ਤਰ੍ਹਾਂ ਦਾ ਕੋਈ ਸਫਾਈ ਨਹੀਂ ਜੰਗਲ ਦਾ ਰਸਤਾ ਝਾੜੀਆਂ ਜਦ ਅੱਗੇ ਗਿਆ ਤੇ ਸਾਧੂ ਮਹਾਂਪੁਰਸ਼ ਪੋਹ ਮਾਘ ਦੇ ਦਿਨ ਤੇ ਬਾਹਰ ਧੁੱਪੇ ਬੈਠੇ ਸੀ ਆਸੇ ਤੇ ਸਿਕੰਦਰ ਜਿਸ ਵੇਲੇ ਕੋਲ ਜਾ ਕੇ ਖੜਾ ਹੋਇਆ ਤੇ ਮਹਾਂਪੁਰਸ਼ ਆਰਾਮ ਨਾਲ ਆਨੰਦ ਨਾਲ ਬੈਠੇ ਰਹੇ ਇਹਨੇ ਤਲਵਾਰ ਕੱਢ ਲਈ ਜਿਵੇਂ ਹਮਾਨੂ ਨੇ ਗੁਰੂ ਅੰਗਦ ਸਾਹਿਬ ਮਾਤੇ ਤਲਵਾਰ ਕੱਢੀ ਸੀ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਗਿਆ ਤੇ ਰਸਤੇ ਜਾਂਦਾ ਜਾਂਦਾ ਖਡੂਰ ਸਾਹਿਬ ਪਹੁੰਚਿਆ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਬੱਚਿਆਂ ਦੀਆਂ ਕੁਸ਼ਤੀਆਂ ਕਰਾ ਰਹੇ ਨੇ ਤੇ ਹਮਾਨੂ ਦੀ ਪਰਵਾਹ ਨੀ ਕੀਤੀ ਨੇ ਤਲਵਾਰ ਕੱਢ ਲਈ ਤੇ ਗੁਰੂ ਅੰਗਦ ਦੇ ਮਹਾਰੇ ਕਹਿੰਦੇ ਉਹ ਹਮਾਨੂ ਇਹ ਤੇਰੀ ਤਲਵਾਰ ਨੇ ਉੱਥੇ ਤੇ ਕੁਝ ਕੀਤਾ ਨਾ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਦੌੜਿਆ ਤੇ ਫਕੀਰਾਂ ਤੇ ਤਲਵਾਰ ਕੱਢ ਲਈ ਹੈ ਹਮਾਨੂ ਕਹਿਣ ਲੱਗਾ ਜੀ ਤੁਸੀਂ ਮੈਂ ਬਾਦਸ਼ਾਹ ਵੀ ਭਾਵੇਂ ਮੈਂ ਹਾਰ ਗਿਆ ਹਾਂ ਤਾਂ ਮੈਂ ਬਾਦਸ਼ਾਹ ਤੁਸੀਂ ਮੇਰਾ ਸਤਿਕਾਰ ਨਹੀਂ ਕੀਤਾ, ਬੁਲਾਇਆ ਤੱਕ ਨਹੀਂ ਉੱਠੇ ਨਹੀਂ। ਗੁਰੰਗ ਦੇ ਮਾਰ ਕਹਿੰਦੇ ਹਮਾਨਿਓ ਜੇ ਕਿਤੇ ਤੂੰ ਚਾਰ ਘੜੀਆਂ ਖੜਾ ਰਹਿਣਾ ਤੈਨੂੰ ਹੁਣੇ ਰਾਜ ਦੇ ਦੇਣਾ ਸੀ, ਪਰ ਜਾ 14 ਸਾਲ ਭਟਕਦਾ ਰਹੇਗਾ ਇਹ ਰਾਜ ਮਿਲੇਗਾ। ਬਾਦਸ਼ਾਹ ਦੇ ਅੰਦਰ ਹੰਕਾਰ ਹੁੰਦਾ, ਸਿਕੰਦਰ ਦੇ ਅੰਦਰ ਹੰਕਾਰ ਤਲਵਾਰ ਕੱਢ ਲਈ। ਮਹਾਤਮਾ ਹੱਸ ਪਿਆ, ਕਹਿਣ ਲੱਗੇ ਉਹ ਸਿਕੰਦਰ ਤੇਰੀ ਤਲਵਾਰ ਨੇ ਲੱਖਾਂ ਦਾ ਖੂਨ ਪੀਤਾ, ਅਜੇ ਸਾਡੇ ਖੂਨ ਦੀ ਲੋੜ ਹੈ? ਤੂੰ ਇੰਨੀਆਂ ਮਾਵਾਂ ਦੇ ਪੁੱਤਰ ਮਾਰੇ, ਇੰਨੀਆਂ ਭੈਣਾਂ ਦੇ ਵੀਰ ਖਤਮ ਕੀਤੇ, ਉਹ ਇੰਨੀਆਂ ਸੁਹਾਗਵਤੀਆਂ ਦੇ ਸੁਹਾਗ ਖਤਮ ਕੀਤੇ, ਤੇਰੀ ਤਲਵਾਰ ਅਜੇ ਪਿਆਸੀ ਹੈ ਖੂਨ ਦੀ, ਰੱਜੀ ਨਹੀਂ? ਸਿਕੰਦਰ ਕਹਿਣ ਲੱਗਾ ਮੈਂ ਬਾਦਸ਼ਾਹ, ਤੁਸੀਂ ਉੱਠ ਕੇ ਮੇਰਾ ਸਤਿਕਾਰ ਕਿਉਂ ਨਹੀਂ ਕੀਤਾ, ਉੱਠੇ ਕਿਉਂ ਨਹੀਂ? ਆ ਕਈ ਵਾਰ ਨਾ ਸਾਡੇ ਵਿੱਚ ਵੀ ਇਸ ਤਰ੍ਹਾਂ ਹੁੰਦਾ, ਧਿਆਨ ਦੇਣਾ ਜਰਾ ਵੀ ਆਪਾਂ ਕਈ ਵਾਰੀ ਕਰਨੇ ਆ, ਕੀ ਕਰਨੇ ਆਪਾਂ, ਜਦੋਂ ਸਾਨੂੰ ਕੋਈ ਅਹੁਦਾ ਮਿਲ ਜਾਵੇ ਜਾਂ ਸਾਡੇ ਕੋਲ ਧਨ ਹੋਵੇ, ਅਸੀਂ ਅਮੀਰ ਹੋਈਏ ਜਾਂ ਕੋਈ ਅਹੁਦਾ ਮਿਲ ਜਾਵੇ, ਤੇ ਅਸੀਂ ਚਾਹੁੰਦੇ ਹਾਂ ਵੀ ਦੂਜਾ ਹੀ ਸਾਨੂੰ ਫਤਿਹ ਬੁਲਾਵੇ, ਅਸੀਂ ਨਾ ਬੁਲਾਈਏ, ਅਸੀਂ ਵੱਡੇ ਹਾਂ। ਤੇ ਜੇ ਅਗਲਾ ਨਾ ਬੁਲਾਵੇ, ਉਹਦਾ ਕਿਤੇ ਧਿਆਨ ਨਾ ਪਵੇ, ਤੇ ਅਸੀਂ ਕਹਿੰਦੇ ਹਾਂ ਵੇਖੋ ਬੜਾ ਹੰਕਾਰੀ ਆ, ਉਹਨੇ ਫਤਿਹ ਨਹੀਂ ਬੁਲਾਈ, ਉਹ ਹੰਕਾਰੀ ਨਹੀਂ, ਹੰਕਾਰੀ ਤੇ ਅਸੀਂ ਹਾਂ ਜਿਹੜੇ ਚਾਹੁੰਦੇ ਹਾਂ ਕਿ ਸਾਨੂੰ ਹੀ ਸਾਰੇ ਬੁਲਾਉਣ, ਹੰਕਾਰੀ ਤੇ ਅਸੀਂ ਹਾਂ। ਜਿਹੜਾ ਗੁਰੂ ਦਾ ਸਿੱਖ ਹੈ ਉਹ ਕਦੀ ਨਹੀਂ ਸੋਚਦਾ ਮੈਂ ਕਿਸ ਅਹੁਦੇ ਤੇ ਹਾਂ ਜਾਂ ਅਮੀਰ ਹਾਂ। ਪਿਆਰਿਓ ਗੁਰੂ ਦੇ ਸਿੱਖ ਦੀ ਹਮੇਸ਼ਾ ਕੋਸ਼ਿਸ਼ ਹੋਏਗੀ ਕਿ ਦੂਜੇ ਨਾਲੋਂ ਮੈਂ ਪਹਿਲਾਂ ਫਤਿਹ ਬੁਲਾਵਾਂ, ਚਾਹੇ ਛੋਟਾ ਵੀ ਕਿਉਂ, ਕਿੰਨਾ ਬੱਚਾ ਕਿਉਂ ਨਾ, ਕਿਉਂਕਿ ਜਿਹੜਾ ਪਹਿਲਾਂ ਫਤਿਹ ਬੁਲਾਉਂਦਾ ਗੁਰੂ ਦਾ ਦਿਲ ਮੁੱਖ ਹੈ। ਪਿਆਰਿਓ ਸਿਕੰਦਰ ਬਾਦਸ਼ਾਹ ਕਹਿੰਦਾ ਤੁਸੀਂ ਉੱਠੇ ਕਿਉਂ ਨਹੀਂ? ਮਹਾਤਮਾ ਕਹਿਣ ਲੱਗੇ ਤੂੰ ਰਾਜਾ ਹੈ, ਸਿਕੰਦਰ ਹੈ, ਬਾਦਸ਼ਾਹ ਹੈ, ਜਰਾ ਧਿਆਨ ਦੇ, ਇਹ ਦੱਸ ਜੇ ਤੂੰ ਬੈਠਾ ਹੋਵੇ, ਤੇਰਾ ਗੁਲਾਮ ਆਵੇ, ਕੀ ਤੂੰ ਉੱਠ ਕੇ ਖੜਾ ਹੋਏਗਾ? ਕਹਿਣ ਲੱਗਾ ਜੀ ਬਿਲਕੁਲ ਨਹੀਂ, ਮੇਰਾ ਗੁਲਾਮ ਆਵੇ ਮੈਂ ਕਿਉਂ ਉੱਠਾਂਗਾ? ਸੱਸ ਦਾਸ ਜਿਹੜੇ ਆ ਬਚਨ ਆਪ ਜੀ ਨੇ ਸਾਂਝੇ ਕਰ ਰਿਹਾ ਨਾ ਬੇਨਤੀਆਂ। ਬ੍ਰਹਮ ਗਿਆਨੀ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਵਰਿਆਮ ਸਿੰਘ ਜੀ ਦੁਆਰਾ ਸੇਵਾ ਦਾਸ ਨੂੰ ਬਚਪਨ ਵਿੱਚ ਹੋਰ ਵੀ ਸਾਧੂ ਮਿਲੇ, ਉਦਾਸੀ ਵੀ ਮਿਲੇ, ਹੋਰ ਵੀ ਮਿਲੇ, ਪਰ ਜਦੋਂ ਮਹਾਂਪੁਰਸ਼ ਮਿਲ ਗਏ, ਪੈਂਟ ਸ਼ਰਟ ਹੁੰਦੀ, ਕਿਸਾਨ ਭਾਵ ਫਾਰਮ ਦਾ ਕੰਮ ਕਿਸਾਨੀ ਕਰਦੇ ਸੀ, ਪਰ ਜਦ ਮਹਾਂਪੁਰਸ਼ ਮਿਲ ਗਏ ਹੋਰ ਕਿਸੇ ਮਹਾਤਮਾ ਨੂੰ ਮਿਲਣ ਦੀ ਇੱਛਾ ਨਹੀਂ ਆਈ। ਕਿਉਂ? ਦਾਸ ਦਾ ਬਚਪਨ ਤੋਂ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਪਨ ਤੋਂ, ਬਜ਼ੁਰਗਾਂ ਦਾ ਭਰੋਸਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਵੱਡਿਆਂ ਦਾ ਭਰੋਸਾ ਦਾਦਾ ਜੀ ਦਾ, ਪੜਦਾਦਾ ਜੀ ਦਾ, ਤੇ ਇਸ ਕਰਕੇ ਜਦੋਂ ਮਹਾਂਪੁਰਸ਼ ਮਿਲੇ ਆ ਤੇ ਫਿਰ ਕਿਸੇ ਹੋਰ ਦੀ ਲੋੜ ਨਹੀਂ ਰਹੀ। ਕਿਉਂ? ਉਹ ਆਪ ਸ਼ਬਦ ਗੁਰੂ ਨਾਲ ਜੋੜਦੇ, ਆਪ ਜੁੜੇ ਤੇ ਦੂਸਰਿਆਂ ਨੂੰ ਜੋੜਦੇ ਪਿਆ, ਤੇ ਭੇਖ ਨੂੰ ਨਹੀਂ ਮੰਨਿਆ ਉਹਨਾਂ ਨੇ। ਸਾਦਾ ਲਿਬਾਸ ਆ ਤੇ 88 ਵਿੱਚ ਚੋਲੇ ਸਿੰਘਾਂ ਨੂੰ ਪਵਾਏ, ਨਹੀਂ ਤੇ 12 ਸਾਲ ਯੂਪੀ ਚ ਮਹਾਂਪੁਰਸ਼ਾਂ ਨੇ ਘਰ ਘਰ ਪ੍ਰਚਾਰ ਕੀਤਾ, ਸਭ ਦੇ ਸਾਦੇ ਵਸਤ, ਭਾਈ ਜੀਵਨ ਉੱਚਾ ਹੋ ਜਾਏ, ਜੀਵਨ ਉੱਚਾ ਚਾਹੀਦਾ, ਐਸੇ ਮਹਾਂਪੁਰਸ਼ਾਂ ਸਨ। ਉਹਨਾਂ ਦੇ ਬਚਨ ਨੇ ਪਿਆ ਦਾਸ ਸਾਹਿਬ ਜੀ ਨਾਲ ਸਾਂਝੇ ਕਰਿਆ ਮਹਾਂਪੁਰਸ਼ਾਂ ਦੇ ਬਚਨ। ਕਹਿੰਦੇ ਮਹਾਂਪੁਰਸ਼ ਕਹਿੰਦੇ ਸਿਕੰਦਰ ਜੇ ਤੇਰਾ ਗੁਲਾਮ ਆਵੇ ਤਾਂ ਉੱਠੇਗਾ? ਕਹਿਣ ਲੱਗਾ ਬਿਲਕੁਲ ਨਹੀਂ, ਮੇਰਾ ਗੁਲਾਮ ਆਵੇ ਮੈਂ ਉੱਠਣ ਦਾ ਮਤਲਬ ਨਹੀਂ। ਕਹਿੰਦੇ ਜੇ ਫਿਰ ਗੁਲਾਮ ਦਾ ਗੁਲਾਮ ਆਵੇ ਫੇਰ? ਕਹਿੰਦੇ ਜੀ ਗੁਲਾਮ ਦਾ ਗੁਲਾਮ ਆਵੇ ਫੇਰ ਤਾਂ ਕੋਈ ਮਤਲਬ ਰਹਿ ਹੀ ਨਹੀਂ ਜਾਂਦਾ, ਗੁਲਾਮ ਆਵੇ ਤਾਂ ਨਹੀਂ ਉੱਠਣਾ, ਤੇ ਗੁਲਾਮ ਦਾ ਗੁਲਾਮ ਆਵੇ ਤੇ ਫੇਰ ਕੋਈ ਮਤਲਬ ਹੀ ਨਹੀਂ। ਮਹਾਤਮਾ ਕਹਿੰਦੇ ਸਿਕੰਦਰ ਤੂੰ ਸਾਡੇ ਗੁਲਾਮ ਦਾ ਗੁਲਾਮ ਹੈ, ਅਸੀਂ ਕਿਉਂ ਉੱਠੀ? ਤੂੰ ਸਾਡੇ ਗੁਲਾਮ ਦਾ ਗੁਲਾਮ, ਹੈਰਾਨ ਹੋ ਗਿਆ ਸਿਕੰਦਰ, ਮੈਂ ਤੁਹਾਡੇ ਗੁਲਾਮ ਦਾ ਗੁਲਾਮ ਕਿਵੇਂ ਹੈ? ਮਹਾਤਮਾ ਕਹਿੰਦੇ ਆ ਜਿਹੜੇ ਤੂੰ ਪਾਪ ਕੀਤੇ ਆ ਕਰਮ ਕੀਤੇ ਆ ਇਹ ਕਿਹਦੇ ਵੱਸ ਹੋ ਕੇ ਤੂੰ ਮਨ ਦਾ ਗੁਲਾਮ ਹੈ ਤੂੰ ਮਨ ਦਾ ਗੁਲਾਮ ਹੈ ਮੈਂ ਸਾਰੀ ਦੁਨੀਆ ਤੇ ਰਾਜ ਕਰ ਲਾ ਮਨ ਪਿੱਛੇ ਲੱਗਾ ਤੂੰ ਤੂੰ ਹੈ ਮਨ ਦਾ ਗੁਲਾਮ ਜਿਸ ਮਨ ਦਾ ਤੂੰ ਗੁਲਾਮ ਹੈ ਉਹ ਮਨ ਸਾਡਾ ਗੁਲਾਮ ਹੈ ਅਸੀਂ ਮਨ ਨੂੰ ਵੱਸ ਕੀਤਾ ਉਸ ਮਾਲਕ ਦੀ ਕਿਰਪਾ ਨਾਲ ਸਾਡਾ ਗੁਲਾਮ ਹੈ ਮਨ ਤੂੰ ਮਨ ਦਾ ਗੁਲਾਮ ਹੈ ਤੂੰ ਹੈ ਸਾਡੇ ਗੁਲਾਮ ਦਾ ਗੁਲਾਮ ਅਸੀਂ ਕਿਉਂ ਉੱਠੀਏ ਬੇਪਰਵਾਹ ਹੁੰਦੇ ਸਾਧੂ ਪਿਆਰੇ ਰੱਬ ਦੇ ਪਿਆਰੇ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਬੈਠੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਰਸ਼ਨਾਂ ਵਾਸਤੇ ਆਇਆ ਇੱਕ ਵਾਰ ਤਾਂ ਜਿਹੜਾ ਟਾਈਮ ਦਿੱਤਾ ਸੀ ਨਾ ਤੇ ਉਹਦੇ ਤੋਂ ਲੇਟ ਹੋਇਆ ਤੇ ਮਹਾਂਪੁਰਸ਼ ਦੁਆਰ ਤੇ ਕਦੀ ਲੇਟ ਨਹੀਂ ਸੁਣਦੇ ਚੱਲ ਪਏ ਦੇਖੋ ਰਾਣਾ ਸਾਹਿਬ ਦੇ ਮਹਾਂਪੁਰਖ ਰਤਵਾੜਾ ਸਾਹਿਬ ਦੇ ਮਹਾਂਪੁਰਖ ਜਦ ਦੁਆਨਾ ਤੇ ਜਾਂਦੇ ਲੋਕ ਘੜੀਆਂ ਦੇਖਦੇ ਕਿ ਇਸ ਸਮੇਂ ਨਿਕਲੇ ਕਦੀ ਰਤਵਾੜਾ ਸਾਹਿਬ ਮਹਾਂਪੁਰਸ਼ ਨੂੰ ਲੇਟ ਨਹੀਂ ਸੁਣਦੇ ਕੁਦਰਤੀ ਕੋਈ ਗੱਲ ਹੋ ਜਾਵੇ ਉਹ ਗੱਲ ਵੱਖਰੀ ਹੈ ਵੈਸੇ ਨਹੀਂ ਕਦੇ ਤੇ ਜਿਸ ਵੇਲੇ ਮਹਾਂਪੁਰਸ਼ ਰਾਣਾ ਸਾਹਿਬ ਵਾਲੇ ਤੁਰ ਪਏ ਉਧਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਗੱਡੀ ਆ ਗਈ ਗੇਟ ਤੇ ਮਹਾਂਪੁਰਸ਼ ਰੁਕੇ ਨਹੀਂ ਕਹਿੰਦੇ ਟਾਈਮ ਦੇਖੋ ਚਲੇ ਗਏ ਦੇਖੋ ਬੇਪਰਵਾਹ ਸਾਧੂ ਆਮ ਕੀ ਹੁੰਦਾ ਤੇ ਕਹਿੰਦੇ ਅੱਜ ਦਵਾ ਨਹੀਂ ਲਿਆਉਂਦੇ ਨਹੀਂ ਨਹੀਂ ਪਿਆਰੇ ਬੇਪਰਵਾਹ ਸਾਧੂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਮਗਰੀ ਗੱਡੀ ਲਾ ਲਈ ਦੁਆਨ ਤੇ ਗਿਆ ਦੁਆਨ ਸੁਣਿਆ ਅੱਜ ਦਰਸ਼ਨਾਂ ਵਾਸਤੇ ਆਇਆ ਤੇ ਆਪਣੇ ਮਹਾਂਪੁਰਸ਼ ਜਿਹੜੇ ਤਵਾੜਾ ਸਾਹਿਬ ਵਾਲੇ ਸਰਵਿਸ ਕਰਦੇ ਸੀ ਸੈਕਟਰੀਏਟ ਉਸ ਵੇਲੇ ਇਹਨਾਂ ਦੇ ਰਾਹੀਂ ਮਿਲਣਾ ਸੀ ਦੁਆਨ ਲਵਾਇਆ ਕਰਦੇ ਮਹਾਂਪੁਰਸ਼ ਚੰਡੀਗੜ੍ਹ ਜਦ ਅੰਦਰ ਜਾ ਕੇ ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ ਮਹਾਂਪੁਰਸ਼ ਨੇਤਰ ਬੰਦ ਕਰਕੇ ਬੈਠੇ ਫਿਰ ਖੋਲੇ ਦੱਸੋ ਭਾਈ ਰਤਵਾੜਾ ਸਾਹਿਬ ਦੇ ਮਹਾਂਪੁਰਸ਼ ਉਸ ਵੇਲੇ ਸਰਵਿਸ ਕਰਦੇ ਸੈਕਟਰੀ ਕਹਿਣ ਲੱਗੇ ਮਹਾਂਪੁਰਸ਼ਾਂ ਨੂੰ ਭਾਈ ਸਰਦਾਰ ਪ੍ਰਤਾਪ ਸਿੰਘ ਕੈਰੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਮਹਾਂਪੁਰਸ਼ ਕਹਿੰਦੇ ਪਹਿਲਾਂ ਕਿੰਨੇ ਪ੍ਰੇਮੀ ਖੜੇ ਆ ਕਹਿੰਦੇ ਜੀ 12 ਕਹਿੰਦੇ ਉਹਨੂੰ 13ਵੇਂ ਨੰਬਰ ਤੇ ਲਿਆਇਓ ਦੇਖੋ ਇਹ ਨਹੀਂ ਵੀ ਉਹਨੂੰ ਇੱਧਰੋਂ ਦੀਵਾਰ ਇੱਧਰ ਦੀਵਾਰ ਅਸੀਂ ਗੁਹਾਟੀ ਗਏ ਉੱਥੇ ਕਮੱਖਿਆ ਦੇਵੀ ਦਾ ਮੰਦਰ ਹੈ ਉੱਪਰ ਉੱਥੋਂ 20-25 ਕਿਲੋਮੀਟਰ ਸਨ 94 ਦੀ ਬਾਤ ਆ ਸਾਨੂੰ ਇੱਕ ਦੋ ਸਿੰਘਾਂ ਨੇ ਦੱਸਿਆ ਕਹਿੰਦੇ ਜੀ ਨੌਵੇਂ ਪਾਤਸ਼ਾਹ ਮਾਰ ਦੀ ਉੱਥੇ ਲਿਖਤ ਹੈ ਮੈਂ ਕਿਹਾ ਜੇ ਸੱਚੇ ਪਾਤਸ਼ਾਹ ਦੀ ਲਿਖਤ ਹੈ ਤੇ ਫਿਰ ਚੱਲਨੇ ਕਹਿੰਦੇ ਜੀ ਉਹ ਪੰਡਿਤ 100 ਰੁਪਇਆ ਲਏਗਾ ਤੇ ਮੈਂ ਕਿਹਾ ਕੋਈ ਨੀ 100 ਲੈ ਲੇ 200 ਲੈ ਲੇ ਜੇ ਸੱਚੇ ਪਾਤਸ਼ਾਹ ਦੀ ਲਿਖਤ ਹੋਵੇ ਤੇ ਭਾਈ ਦਰਸ਼ਨ ਕਰਾਂਗੇ ਜਦ ਅਸੀਂ ਉੱਥੇ ਗਏ ਕਮੱਖਿਆ ਦੇਵੀ ਦਾ ਮੰਦਰ ਸੀ ਉੱਥੇ ਬਾਹਰ ਅਸੀਂ ਅੰਦਰ ਤੇ ਗਏ ਨਹੀਂ ਬਾਹਰ ਪੰਡਿਤ ਜੀ ਨੂੰ ਬੁਲਾਉਣਾ ਸੀ ਥੱਲੇ ਉਹ ਪਹਾੜੀ ਦੀ ਜਗ੍ਹਾ ਤੇ ਮੈਨੂੰ ਉੱਥੇ ਦੱਸਿਆ ਗਿਆ ਕਹਿੰਦੇ ਜਿਹਨੇ ਤੇ ਸਿੱਧਾ ਮੱਥਾ ਟੇਕਣਾ ਹੋਵੇ ਉਹ ਤੇ ਭਾਈ ਲੈਣ ਚ ਖੜਾ ਹੁੰਦਾ ਤੇ ਜਿਹੜਾ 100 ਰੁਪਇਆ ਦੇ ਦੇਵੇ ਉਹਨੂੰ ਪਿਛਲੇ ਦਰਵਾਜੇ ਨੇ ਮੱਥਾ ਟਕਾ ਹੈ ਅਮੀਰ ਪਿਛਲੇ ਦਰਵਾਜੇ ਨੇ ਗਰੀਬ ਵਿਚਾਰੇ ਖੜੇ ਰਹਿ ਗਰੀਬ ਖੜੇ ਰਹਿਣ ਬੇਪਰਵਾਹ ਮਹਾਂਪੁਰਸ਼ ਕਹਿੰਦੇ 13ਵੇਂ ਨੰਬਰ ਤੇ ਆਏ ਸਰਦਾਰ ਪ੍ਰਤਾਪ ਸਿੰਘ ਲੈਨ ਵਿੱਚ ਖੜਾ ਹੋ ਗਿਆ ਔਰ ਉਹਨੇ ਇਹ ਗੱਲ ਕਹੀ ਕਹਿੰਦੇ ਲੋਕ ਮੈਨੂੰ ਮਿਲਣ ਵਾਸਤੇ ਲੈਣਾ ਵਿੱਚ ਖੜੇ ਹੁੰਦੇ ਆ ਅੱਜ ਇੱਕ ਸਾਧੂ ਦੇ ਦਰਸ਼ਨਾਂ ਵਾਸਤੇ ਮੈਂ ਵੀ ਖੜਾ ਹੋਇਆ ਮੈਨੂੰ ਪਤਾ ਲੱਗਿਆ ਕਿ ਸਾਧੂ ਕੀ ਹੈ ਸਾਧੂ ਕੀ ਹੈ ਮਹਾਂਪੁਰਸ਼ਾਂ ਦੀ ਮੀਟਿੰਗ ਹੋਈ ਮੋਹਾਲੀ ਸੰਤ ਸਮਾਜ ਦੀ ਆਪਣੇ ਰਤਵਾੜਾ ਸਾਹਿਬ ਮਹਾਂਪੁਰਸ਼ ਵਿੱਚ ਬੈਠੇ ਸੀ ਕਾਫੀ ਸਾਲਾਂ ਦੀ ਗੱਲ ਹੈ ਉਸ ਦੇ ਸਮੇਂ ਦੇ ਮੁੱਖ ਮੰਤਰੀ ਆਏ ਤੇ ਸਾਰੇ ਉੱਠ ਕੇ ਖੜੇ ਹੋ ਗਏ ਮਹਾਂਪੁਰਸ਼ ਰਤਵਾੜਾ ਸਾਹਿਬ ਬੈਠੇ ਰਹੇ ਕਹਿੰਦੇ ਕੋਈ ਗੁਰਸਿੱਖ ਆਏ ਉੱਠ ਕੇ ਜਾਵਾਂਗੇ ਪਰ ਤੁਸੀਂ ਸਾਧੂ ਹੋ ਉਹ ਸਾਧੂਆਂ ਕੋਲੋਂ ਤਾਂ ਰਾਜੇ ਵੀ ਮੰਗਣ ਆਉਂਦੇ ਆ ਤੁਸੀਂ ਐਸਾ ਨਾ ਕਰ। ਬੇਪਰਵਾਹ ਸਾਧ ਨਹੀਂ ਉੱਠੇ, ਕਿਉਂਕਿ ਬੇਪਰਵਾਹ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕਿਰੀ ਬਾਜ ਸੱਚੇ ਨਹੀਂ। ਰਾਜਾ ਪ੍ਰੀਸ਼ਦ ਜਦੋਂ ਵਾਜਾ ਮਾਰਦਾ, ਸਾਧੂ ਨਿੰਦ ਚ ਬੈਠੇ ਨੇਤਰ ਬੰਦ ਕਰਕੇ ਨਹੀਂ ਉੱਠੇ, ਕਿਉਂਕਿ ਇਹ ਸਾਧੂਆਂ ਦੀ ਨਿਸ਼ਾਨੀ ਹੈ ਪਿਆਰਿਓ। ਛੋਟੇ ਤੋਂ ਛੋਟਾ, ਗਰੀਬ ਤੋਂ ਗਰੀਬ ਹੋਵੇ, ਉਹਨੂੰ ਵੀ ਗਾਲਾਂ ਲਾਉਂਦੇ ਆ, ਅਮੀਰ ਨੂੰ ਵੀ ਉਪਦੇਸ਼ ਦਿੰਦੇ ਆ। ਪਰ ਜਿੱਥੇ ਕੋਈ ਕਹੇ ਕਿ ਮੈਂ ਵੱਡਾ ਹਾਂ, ਉੱਥੇ ਪਿਆਰਿਓ ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਆ। ਇੱਕ ਫੋਟੋ ਲੈ ਕੇ ਆ ਗਿਆ ਮਹਾਂਪੁਰਸ਼ ਕੋਲ, ਦਾਸ ਕੋਲ ਖੜਾ ਸੀ, ਕਹਿੰਦਾ ਮੇਰੇ ਘਰ ਪੋਤਰਾ ਨਹੀਂ ਜੀ ਕੋਈ ਵੀ। ਮਹਾਂਪੁਰਸ਼ ਕਹਿੰਦੇ ਭਾਈ ਕਿਰਪਾ ਤੇ ਗੁਰੂ ਗ੍ਰੰਥ ਸਾਹਿਬ ਕਰਦੇ। ਮਹਾਂਪੁਰਸ਼ ਕਦੀ ਆ ਗਈ ਸੰਗਤ ਰਾਹੀਂ ਅਰਦਾਸ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰ। ਹੁਣ ਚੱਲ ਰਿਹਾ ਬਚਨ ਨੂੰ ਦੱਸਾਂ, ਮਹਾਂਪੁਰਸ਼ਾਂ ਦੇ ਘਰ ਪੋਤਰਾ ਨਹੀਂ ਸੀ ਕੋਈ, ਵੱਡੇ ਪੀਰ ਜਿਹੜੇ ਭਾਵ ਮਨਜੀਤ ਸਿੰਘ ਉਹਨਾਂ ਦੇ ਘਰ ਬੱਚਾ। ਉਹਨਾਂ ਬੇਨਤੀ ਕੀਤੀ, ਮਹਾਂਪੁਰਸ਼ ਕਹਿੰਦੇ ਸੰਗਤ ਅਰਦਾਸ ਕਰੇਗੀ ਕਿਰਪਾ ਗੁਰੂ ਗ੍ਰੰਥ ਸਾਹਿਬ ਕਰਨ। ਦੇਖੋ ਸੰਗਤ ਅਰਦਾਸ ਖੰਡ ਪਾਠ ਸਾਹਿਬ ਹੋਇਆ, ਸੰਗਤ ਅਰਦਾਸ ਕਰਾਈ, ਜੋ ਹੁਕਮਨਾਮਾ ਨਿਕਲਿਆ ਮਹਾਂਪੁਰਸ਼ਾਂ ਨੇ ਉੱਥੇ ਹੀ ਬੱਚੇ ਦਾ ਨਾਂ ਰੱਖ ਦਿੱਤਾ ਵੀ ਸੰਗਤ ਦੀ ਦਾਸ ਹੈ ਤੇ ਕਿਰਪਾ ਗੁਰੂ ਗ੍ਰੰਥ ਸਾਹਿਬ ਨੇ ਕਰਨੀ। ਜਦੋਂ ਭਾਈ ਮਨਜੀਤ ਸਿੰਘ ਦੇ ਘਰ ਬੇਟਾ ਹੋਇਆ ਤੇ ਮਹਾਂਪੁਰਸ਼ਾਂ ਦੀ ਛੋਟੀ ਬੇਟੀ ਨੇ ਚਿੱਠੀ ਲਿਖੀ ਵੀ ਜਿਵੇਂ ਮੇਰੇ ਵੀਰ ਦੇ ਘਰ ਸੰਗਤ ਨੇ ਅਰਦਾਸ ਕਰਕੇ ਕਿਰਪਾ ਕੀਤੀ, ਮੇਰੀ ਵੀ ਝੋਲੀ ਪਰ। ਮਹਾਂਪੁਰਸ਼ਾਂ ਨੂੰ ਚਿੱਠੀ ਸੁਣਾਈ। ਦੇਖੋ ਮਹਾਂਪੁਰਸ਼ ਇਹ ਨਹੀਂ ਕਹਿੰਦੇ ਅਸੀਂ ਦੇ ਰਹੇ ਹਾਂ, ਨਾ, ਗੁਰੂ ਨਾਲ ਜੋੜਦੇ। ਫਿਰ ਖੰਡ ਪਾਠ ਸਾਹਿਬ ਹੋਏ, ਸੰਗਤ ਕੋਲ ਅਰਦਾਸ ਕਰਾਈ ਵੀ ਗੁਰੂ ਕਿਰਪਾ ਗੁਰੂ ਗ੍ਰੰਥ ਸਾਹਿਬ ਨੇ ਕਰਨੀ। ਉਹ ਬੰਦਾ ਅਮੀਰ ਆਇਆ, ਮੇਰੇ ਘਰ ਦੀ ਪੋਤਰਾ ਨੇ, ਚਲੋ ਇੱਥੇ ਚੁੱਪ ਕਰ ਰਹਿੰਦਾ। ਉਹਨੇ ਕਿਹਾ ਮੈਂ ਦੱਸਾਂ ਤੇ ਸਹੀ ਵੀ ਮੈਂ ਕੌਣ ਆ, ਤੇ ਫੋਟੋ ਅੱਗੇ ਕਰਕੇ ਕਹਿਣ ਲੱਗਾ ਜੀ ਆਹ ਜਿਹੜੇ ਹਿੰਦੁਸਤਾਨ ਦੇ ਰਾਸ਼ਟਰਪਤੀ ਆ ਵੇਖੋ ਮੇਰੇ ਨਾਲ, ਮੈਂ ਉਹਨਾਂ ਨਾਲ। ਮਹਾਂਪੁਰਸ਼ ਕਹਿੰਦੇ ਤੂੰ ਖੜਾ ਰਹਿੰਦਾ ਹੋਏਗਾ ਰਾਸ਼ਟਰਪਤੀ ਨਾਲ, ਇੱਥੇ ਤੂੰ ਮੰਗਤਾ ਬਣ ਕੇ ਆਇਆ, ਇੱਥੇ ਤੂੰ ਮੰਗਤਾ ਬਣ ਕੇ ਆਇਆ। ਇਹ ਬੇਪਰਵਾਹ ਸਾਧੂਆਂ ਦੀ ਨਿਸ਼ਾਨੀਆਂ ਪਿਆਰਿਓ। ਅੱਜ ਸਿੱਖਦੇ ਇਹ ਜਿਹੜਾ ਰਾਜਾ ਪ੍ਰੀਸ਼ਿਤ ਹੈ, ਇਹ ਮਨ ਵਿੱਚ ਮੈਂ ਰਾਜਾ, ਇਹ ਸਾਧੂ ਬੋਲਦੇ ਹੀ ਨਹੀਂ ਪਿਆਰੇ, ਉਹ ਕਿਵੇਂ ਬੋਲਣ? ਤੇ ਰੱਬ ਦੇ ਪਿਆਰੇ ਬੇਪਰਵਾਹ, ਉਹ ਰੰਗ ਹੱਸਦੇ ਤੇ ਰੰਗ ਰੋਂਦੇ, ਪਰਵਾਹ ਨਾ ਕਿਸੇ ਦੀ ਰੋਂਦੇ, ਹੱਸਦੇ ਹੱਸੇ ਰੰਗ ਰੋਵੇ ਚੁੱਪੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕਿਰੀ ਬਾਜ ਸੱਚੇ ਨਾ। ਪਰਵਾਹ ਨਹੀਂ, ਇਹਨੂੰ ਆਇਆ ਗੁੱਸਾ, ਇਹਨੇ ਮਰਿਆ ਹੋਇਆ ਸੱਪ ਸਾਧੂ ਦੇ ਗਲ ਪਾ ਦਿੱਤਾ, ਚਲਾ ਗਿਆ। ਪਿੱਛੋਂ ਆਇਆ ਸਿੰਘੀ ਰਿਖੀ ਦਾ ਚੇਲਾ ਭਰੀਂਗੀ ਰਿਖੀ, ਉਹਨੇ ਦੇਖਿਆ ਮੇਰੇ ਮੁਰਸ਼ਦ ਦੇ ਗਲ ਵਿੱਚ ਸੱਪ ਪਾਇਆ, ਉਹਨੇ ਸ਼ਰਾਬ ਦਿੱਤਾ, ਜਿਹਨੇ ਸੱਪ ਗਲ ਵਿੱਚ ਪਾਇਆ ਮੇਰੇ ਮੁਰਸ਼ਦ ਦੇ ਅੱਠਵੇਂ ਨੂੰ ਸੱਪ ਲੜ ਕੇ ਮਰ ਜਾ। ਜਦ ਸਿੰਘੀ ਰਿਖੀ ਨੇ ਨੇਤਰ ਖੋਲੇ, ਦੇਖਿਆ ਭਰੀਂਗੀ ਰਿਖੀ ਬੜਾ ਦਾਸ ਹੈ, ਬੇਟਾ ਕੀ ਗੱਲ ਤੂੰ ਕਿਉਂ ਚੁੱਪ ਹੈ? ਮਹਾਰਾਜ ਤੁਹਾਡੇ ਗੱਲ ਤਾਂ ਕਿਸੇ ਨੇ ਸੱਪ ਪਾ ਦਿੱਤਾ ਸੀ, ਮੈਂ ਲਾਇਆ। ਕਹਿੰਦੇ ਕੁਛ ਬੋਲਿਆ ਤੇ ਨਹੀਂ, ਕਹਿੰਦੇ ਮੈਂ ਤੇ ਸ਼ਰਾਬ ਦੇ ਦਿੱਤਾ, ਮੈਂ ਮੁਰਸ਼ਦ ਦੀ ਦਾ ਐਸਾ ਦੇਖ ਨਹੀਂ ਸੀ, ਮੇਰੇ ਨਾਲ ਹੋ ਜਾਂਦਾ ਕੋਈ ਗੱਲ। ਸਾਸ ਸਿੱਖ ਨੂੰ ਕੋਈ ਮਾੜਾ ਕਹਿ ਦੇ ਜਰ ਲੇਗਾ, ਲੇਕਿਨ ਸਿੱਖ ਦੇ ਸਾਹਮਣੇ ਉਹਦੇ ਗੁਰੂ ਬਾਰੇ ਕੋਈ ਕਹਿ ਦੇਵੇ ਨਹੀਂ ਸਿੱਖ ਸੁਣ ਸਕਦਾ। ਗੁਰ ਕੀ ਨਿੰਦਾ ਸੁਣੇ ਨਾ, ਆਪਣੇ ਬਾਰੇ ਜਰ ਲਏਗਾ, ਸਿੱਖ ਨੂੰ ਮਾੜਾ ਕਹਿ ਦੇ ਸੁਣ ਲਏਗਾ, ਪਰ ਗੁਰੂ ਬਾਰੇ ਕੋਈ ਬਚਨ ਕਰ ਦੇਵੇ ਗੁਰਸਿੱਖ ਨਹੀਂ ਸੁਣ ਸਕਦਾ। ਇਹ ਭਰਿੰਗੀ ਲਿਖੀ ਕਹਿੰਦਾ ਮੈਂ ਸ਼ਰਾਬ ਦੇਤਾ ਸਭ ਲੜ ਕੇ ਮਰਦੇ। ਕਹਿੰਦੇ ਹੁਣ ਕਹਿੰਦੇ ਉਹਨੂੰ ਕੋਈ ਤਿਆਰੀ ਕਰ ਲਵੇ, ਕੋਈ ਇਹਦਾ ਇਲਾਜ ਕਰ ਲਵੇ। ਜਦ ਰਾਜੇ ਪ੍ਰੀਸ਼ ਨੂੰ ਪਤਾ ਲੱਗਾ ਇਹਨੇ ਜਮਨਾ ਵਿੱਚ ਸ਼ੀਸ਼ ਮਹਿਲ ਬਣਾ ਲਿਆ, ਪੈਰੇ ਸਖ਼ਤ ਲਾ ਦਿੱਤੇ ਵੀ ਇੱਥੇ ਤੇ ਕੀੜੀ ਨਹੀਂ ਆ ਸਕਦੀ। ਪਰ ਹੋਇਆ ਕੀ, ਤਛਕ ਨਾਗ ਜਿਹੜਾ ਸੀ ਉਹ ਰਾਜੇ ਪ੍ਰੀਸ਼ਨ ਤੇ ਲੜ ਗਿਆ। ਮਲਕਤ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ। ਉਸੇ ਸਮਾਂ ਜਦ ਆਉਣਾ ਆ ਗਿਆ ਦੁਨੀ ਜਾਂਦਾ ਸਮਾਂ, ਸੱਪ ਲੜ ਕੇ ਮਰਿਆ ਗੁਰੂ ਤੋਂ ਬੇਮੁਖ ਹੋ ਗਿਆ ਸੀ। ਇਹ ਆ ਕੱਚਿਆਂ ਦੀ ਨਿਸ਼ਾਨੀ ਪਿਆਰੇ। ਜਦੋਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਵੇਰੇ ਪਤਾ ਲੱਗਾ ਦੁਨੀ ਚੰਦ ਤੇ ਭਗੌੜਾ ਹੋ ਗਿਆ, ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਉੱਠੋ ਕੋਈ ਸੂਰਮਾ, ਉੱਠੇ ਕੋਈ ਯੋਧਾ। ਉਸ ਵੇਲੇ ਭਾਈ ਬਚਿੱਤਰ ਸਿੰਘ ਜੀ ਪਤਲਾ ਜਿਹਾ ਸਰੀਰ ਉੱਠਿਆ, ਸੱਚੇ ਪਾਤਸ਼ਾਹ ਕਿਰਪਾ ਤੁਹਾਡੀ ਹੈ, ਹਾਥੀ ਛੱਡ ਕੇ ਭਾਵੇਂ ਪਹਾੜ ਨਾਲ ਮੱਥਾ ਲਾ ਦਿਓ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਪਿਆਰੇ ਨਾਗਣੀ ਦਿੱਤੀ। ਹੁਣ ਇਹ ਜਿਹੜੇ ਪਹਿਲੇ ਹੈ ਨਾ, ਦੇਖਾ ਦੇਖੀ ਵਾਲੇ, ਧੰਦੇ ਵਾਲੇ ਤੇ ਹਿਰਸ ਵਾਲੇ, ਇਹ ਤੇ ਹੈਗੇ ਕੱਚੇ। ਹੋਰ ਵੀ ਸਾਖੀਆਂ ਬੜੀਆਂ ਆਉਂਦੀਆਂ। ਇੱਕ ਵਾਰੀ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਹੁਕਮ ਕੀਤਾ ਕਿ ਭਾਈ ਕਿਸੇ ਸਿੱਖ ਦੇ ਘਰ ਨਹੀਂ ਜਾਣਾ। ਜਿਹੜੇ ਪੱਕੇ ਸੀ ਅਨੰਦ ਤੇ ਬੈਠੇ ਸੇਵਾ ਸਿਮਨ ਕਰਦੇ, ਜਿਹੜੇ ਕੱਚੇ ਸੀ ਸਲਾਹਾਂ ਕਰਨ ਲੱਗ ਪਏ ਵੀ ਹੁਣ ਕੀ ਬਣੇ, ਇੱਥੇ ਦੇ ਪਹਿਰੇ ਲੱਗ ਗਏ, ਪਤਾ ਨੀ ਜੰਗ ਛਿੜ ਗਿਆ ਕੀ ਹੋਏਗਾ। ਤੇ ਕੱਚਿਆਂ ਨੇ ਸਲਾਹ ਕਰ ਲਈ, ਪੱਕੇ ਆਨੰਦ ਵਿੱਚ ਨੇ ਤੇ ਜਿਹੜੇ ਕੱਚੇ ਸੀ ਆਪਸ ਵਿੱਚ ਕਹਿੰਦੇ ਆਪਾਂ ਨਿਕਲੀਏ। ਇਹ ਕਹਿੰਦਾ ਮੈਨੂੰ ਸਵਾਸ ਚੜਾਉਣੇ ਆਉਂਦੇ ਆ, ਰੋਕੜੇ ਆਉਂਦੇ ਆ। ਕਹਿੰਦੇ ਬਸ ਠੀਕ ਹੈ, ਤੂੰ ਸਵਾਸ ਚੜਾ ਲੈ, ਤੇਰੀ ਅਰਥੀ ਤਿਆਰ ਕਰਕੇ ਲੈ ਜਾਵਾਂਗੇ, ਤੂੰ ਹੀ ਬਚਿਆ, ਬਸ ਬਚ ਜਾਂਗੇ। ਹੁਣ ਇਹਦੇ ਇਹਦੀ ਅਰਥੀ ਤਿਆਰ ਕਰ ਲਈ ਵੀ ਜਦੋਂ ਮੈਨੂੰ ਦੇਖਣ ਲੱਗੂ ਮੈਂ ਸਵਾਸ ਰੋਕ ਸਕਦਾ ਕਿੰਨਾ ਕਿੰਨਾ ਚਿਰ। ਇਹਨਾਂ ਕਿਹਾ ਵੀ ਲੰਘਣਾ ਸੱਚੇ ਪਾਤਸ਼ਾਹ ਦੇ ਅੱਗੋਂ ਦੀ ਤੇ ਕਿਤੇ ਰੋਗ ਨਾ ਲੈ। ਕਹਿੰਦੇ ਜੇ ਗੱਲ ਕਰਨੀ ਹੈ ਨਾ ਆਪਣੇ ਮੁਖੀ ਚੁਣ ਲਓ, ਸਿਆਣੇ ਉਹ ਕਮਲੇ ਵੀ ਆਪਣੇ ਨੂੰ ਸਿਆਣੇ ਕਹਿਣ ਲੱਗ ਪਏ। ਜਿਹੜੇ ਗੁਰੂ ਨੂੰ ਛੱਡ ਕੇ ਜਾਂਦੇ ਉਹ ਸਿਆਣੇ ਥੋੜੇ ਹੁੰਦੇ। ਕਹਿੰਦੇ ਸ਼ਬਦ ਪੜ੍ਹਦੇ ਜਾਈਏ, ਹੁਣ ਸ਼ਬਦ ਪੜ੍ਹਦੇ ਜਾਂਦੇ ਆ। ਨਾਂਗੇ ਆਵ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਅੰਦਰ ਕੰਮ ਦਾ ਉਹ ਜੇ ਗੁਰੂ ਸਾਹਿਬ ਨੇ ਰੋਕ ਲਿਆ, ਸਾਰੇ ਤਾੜੀਆਂ ਵੱਜਣਗੀਆਂ ਵੀ ਇਹ ਕੀ ਨੇ ਦਰਬਾਰ। ਹੁਣ ਸੱਚੇ ਪਾਤਸ਼ਾਹ ਵਿਚਾਰ ਦੇਖਦੇ ਵੀ ਲੰਘਦੇ ਲੰਘ ਜਾਣ। ਹੁਣ ਪਿਆਰਿਓ ਗੁਰੂ ਤੋਂ ਓਹਲਾ ਨਹੀਂ ਹੋ ਸਕਦਾ। ਆ ਤੁਸੀਂ ਦੇਖਿਆ ਨਾ ਜਿਹੜਾ ਇਸ ਤਰ੍ਹਾਂ ਕਰਦਾ, ਆ ਕਈ ਵਾਰ ਤੁਸੀਂ ਦੇਖੋ ਜਿਹੜੇ ਛੋਟੇ ਬੱਚੇ ਹੁੰਦੇ ਨਾ, ਛੋਟੇ ਬੱਚੇ ਉਹ ਦਿਨੇ ਹੀ ਨਾ ਅੱਖਾਂ ਮੀਟ ਲੈਣਗੇ, ਦੂਜੇ ਕਹਿੰਦੇ ਮੈਨੂੰ ਲੱਭ ਲਓ, ਉਹ ਅੱਖਾਂ ਮੀਟ ਕੇ ਵੀ ਮੈਂ ਹਨੇਰਾ ਕਰ ਦਿੱਤਾ। ਹੁਣ ਵੱਡੇ ਹੱਸਦੇ ਆ ਵੀ ਦੇਖੋ ਹਨੇਰਾ ਥੋੜਾ ਆਇਆ, ਮੀਟੀਆਂ ਅੱਖਾਂ ਇਹਨੇ ਹੈ। ਬੱਚੇ ਛੋਟੇ ਅੱਖਾਂ ਮੀਟ ਕੇ ਕਹਿਣਗੇ ਮੈਨੂੰ ਲੱਭ ਲਓ, ਉਹਨੂੰ ਵੀ ਹਨੇਰਾ ਹੋ ਗਿਆ ਦੁਆਲੇ। ਆਹ ਹਾਲ ਹੈ ਜਦੋਂ ਅਸੀਂ ਪਿਆਰੇ ਇਸ ਤਰ੍ਹਾਂ ਗੁਰੂ ਨਾਲ ਚਲਾਕੀ ਕਰਦੇ। ਬੰਦਾ ਬੰਦੇ ਨਾਲ ਤੇ ਚਲਾਕੀ ਕਰਦਾ, ਗੁਰੂ ਨਾਲ ਚਲਾਕੀ ਕਰੋ ਨਹੀਂ ਮੁੜਦਾ। ਉਹ ਮੇਰੇ ਸਤਿਗੁਰ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਹੱਟ ਪੱਟਣ ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝਤੇ ਕਹਾਂ ਛੁਪਾਵੈ। ਮੇਰੇ ਸਹਿ ਵਿਚਾਰ ਕਰਦੇ ਆ ਜਾਂਦੇ ਜਾਣ, ਜਦੋਂ ਅੱਗੇ ਲੰਘੇ ਨਾ, ਪਹਿਲਾਂ ਡਰ ਸੀ ਕਿਤੇ ਰੋਕ ਲੈਣ, ਤੇ ਸਭ ਦਾ ਮਨ ਬਦਲ ਗਿਆ। ਉਹ ਕਹਿੰਦੇ ਕਹਿੰਦੇ ਗੁਰੂ ਅੰਤਰਜਾਮੀ ਹੈ ਤੇ ਅਸੀਂ ਤੇ ਲੰਘ ਚੱਲੇ ਹਾਂ, ਗੁਰੂ ਤੇ ਪਤਾ ਹੀ ਨਹੀਂ ਲੱਗਾ। ਲੈ ਪਹਿਲਾਂ ਡਰਦੇ ਸੀ ਤੇ ਹੁਣ ਕਹਿੰਦੇ ਵੀ ਲੈ ਪਤਾ ਸੀ, ਕਹਿੰਦੇ ਵੀ ਗੁਰੂ ਅੰਤਰਜਾਮੀ ਹੈ, ਤੇ ਜੇ ਅੰਤਰਜਾਮੀ ਗੁਰੂ ਹੁੰਦਾ ਸਰ ਰੋਕ ਨਾ ਲੈਂਦਾ, ਅਸੀਂ ਤੇ ਜਾ ਰਹੇ ਹਾਂ। ਸੱਚੇ ਪਾਤਸ਼ਾਹ ਨੇ ਕਿਹਾ ਸਿੱਖਾਂ ਦਾ ਭਰੋਸਾ ਟੁੱਟਣਾ, ਰੋਕ ਲਿਆ। ਆ ਰੋਕੋ ਭਾਈ ਜਿਹੜੇ ਜਾ ਰਹੇ ਆ, ਰੋਕ ਲਿਆ। ਸ਼ਬਦ ਪੜ੍ਹਦੇ ਜਾਂਦੇ ਹੋ, ਸੱਚੇ ਪਾਤਸ਼ਾਹ ਇੰਨੀ ਸੇਵਾ ਕਰਦਾ, ਇੰਨਾ ਸਿਮਰਨ ਕਰਦਾ, ਇੰਨੀ ਬਾਣੀ ਪੜ੍ਹਦਾ, ਇੰਨਾ ਪ੍ਰਚਾਰ ਕਰਦਾ, ਸੱਚੇ ਪਾਤਸ਼ਾਹ ਕੋਈ ਵਿਰਲਾ ਸਿੱਖ ਇਹੋ ਜਿਹਾ ਇਹ ਚੜ੍ਹਾਈ ਕਰ ਗਿਆ। ਸੱਚੇ ਪਾਤਸ਼ਾਹ ਬੜਾ ਆਨੰਦ ਬਣਿਆ ਸੀ, ਸਾਡਾ ਦਿਲ ਨਹੀਂ ਸੀ ਕਰਦਾ ਜਾਣ ਨੂੰ, ਪਰ ਅਸੀਂ ਬੇਵਾਸਾਂ ਇਹਦੀ ਅਰਥੀ ਲੈ ਕੇ ਜਾ ਰਹੇ ਹਾਂ, ਉੱਥੇ ਜਾ ਕੇ ਸਸਕਾਰ ਕਰਾਂ। ਮਾਰ ਕਹਿੰਦੇ ਬਲਹਾਰੇ ਜਾਈਏ ਭਾਈ, ਤੁਹਾਡੇ ਪਿਆਰ ਇੰਨਾ, ਤੁਹਾਡਾ ਪਿਆਰ ਉਹ ਸਿੱਖੋ ਤੁਹਾਡਾ ਜਾਣ ਨੂੰ ਜੀ ਨਹੀਂ ਕਰਦਾ, ਸਾਡਾ ਘੱਲਣ ਨੂੰ ਦਿਲ ਨਹੀਂ ਕਰਦਾ, ਤੁਹਾਡੇ ਵਰਗੇ ਸਿੱਖਾਂ ਨੂੰ ਅਸੀਂ ਕਿਵੇਂ ਘੱਲ ਦਈਏ। ਤੇ ਜਿਹੜਾ ਸਿੱਖ ਇੰਨਾ ਭਜਨ ਕਰਦਾ, ਉਹ ਇੰਨੀ ਬਾਣੀ ਪੜ੍ਹਦਾ, ਇਹਦਾ ਸੰਸਕਾਰ ਅਸੀਂ ਆਪਣੀ ਹੱਥੀ ਕਰਾਂਗੇ, ਆਪੇ ਫਾਥੜੀਏ, ਤੈਨੂੰ ਕੌਣ ਛਡਾਏ। ਮਾਰਗ ਦੇ ਰੱਖੋ ਲੱਕੜਾਂ ਚਿਖਾ ਤਿਆਰ ਕਰ, ਹੁਣ ਇਹਦੇ ਕੰਨਾਂ ਚ ਆਵਾਜ਼ ਪੈਣ ਡਈ ਹੈ। ਮਾਰਗ ਦੇ ਹੁਣ ਰੱਖੋ ਇਹਦਾ ਸਰੀਰ ਭਾਈ ਉੱਤੇ, ਮਾਰਗ ਦੇ ਉੱਤੇ ਲੱਕੜਾਂ ਨਾ ਰੱਖਿਓ, ਕਿਉਂ ਮਾਰਗ ਨੇ ਬਚਾਉਣਾ ਸੀ, ਜੇ ਉੱਤੇ ਰਖਾ ਦਿੰਦੇ ਕੰਮ ਹੋ ਜਾਣਾ ਸੀ, ਮਾਰਗ ਨੇ ਬਚਾਉਣਾ ਵੀ ਸੀ। ਜਦੋਂ ਰੱਖਣ ਲੱਗੇ ਤੇ ਇਹਦੇ ਕੰਨਾਂ ਵਿੱਚ ਆਵਾਜ਼ ਪਈ, ਸੋਚਦਾ ਆਹ ਜਿਹੜੇ ਮੈਨੂੰ ਕਹਿੰਦੇ ਸੀ ਤੂੰ ਸਾਹ ਰੋਕ ਲਈ, ਇਹਨਾਂ ਦਾ ਕੱਖ ਜਾਣਾ ਨਹੀਂ ਤੇ ਮੇਰਾ ਤੇ ਕੱਖ ਰਹਿਣਾ ਨਹੀਂ, ਆ ਬਣਿਆ ਕੀ। ਮਾਰ ਕਹਿੰਦੇ ਲਿਆਓ ਫੂਸ, ਲਾਓ ਅੱਗ। ਜਦੋਂ ਲਾਈ ਅੱਗ, ਲੱਗਾ ਸੇਕ ਤੇ ਖੱਫਣ ਚੋ ਨਿਕਲ ਕੇ ਦੌੜ ਪਿਆ। ਜਦੋਂ ਦੌੜਾ ਜਾਂਦਾ ਨਾ ਤੇ ਸੱਚੇ ਪਾਤਸ਼ਾਹ ਤਾੜੀ ਮਾਰਦੇ, ਕਹਿੰਦੇ ਉਹ ਤੁਹਾਡਾ ਸਿੱਖ ਸੰਦੇ ਸੱਚਖੰਡ ਨੂੰ ਜਾ ਰਿਹਾ। ਸਿੱਖੋ, ਉਹ ਤੁਸੀਂ ਸਿੱਖੀ ਬਾਰੇ ਪੁੱਛਦੇ ਸੀ, ਆ ਜੇ ਕੱਚੇ। ਜਦੋਂ ਸਮਾਂ ਪੈਂਦਾ ਉਦੋਂ ਗੁਰੂ ਨਾਲੋਂ ਪ੍ਰੀਤ ਤੋੜਦੇ ਆ,
ਉਹ ਕੱਚੇ ਤੋੜਦੇ ਨਾਲੋਂ ਪ੍ਰੀਤ
ਕੱਚੇ ਹੈ। ਦੇਖਾ ਦੇਖੀ ਵਾਲੇ, ਧੰਦੇ ਵਾਲੇ, ਹਿਰਸ ਵਾਲੇ, ਇਸ ਤੋਂ ਉੱਪਰ ਹੈ ਸਿਦਕੀ ਸਿੱਖ ਤੇ ਭਾਵਨਾ ਵਾਲੇ ਸਿੱਖ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰੇ ਉਹ ਨਾਗਣੀ ਹੱਥ ਚ ਦਿੱਤਾ ਥਾਪੜਾ, ਤੇ ਇਹ ਅਰਦਾਸ ਕਰਕੇ ਸੱਚੇ ਪਾਤਸ਼ਾਹ ਤੋਂ ਹੁਕਮ ਲੈ ਕੇ ਭਾਈ ਬਚਿੱਤਰ ਸਿੰਘ ਜਦੋਂ ਹੁਣ ਜੰਗ ਵਿੱਚ ਗਿਆ ਤੇ ਘੋੜੇ ਤੇ ਸਵਾਰ ਹੋ ਕੇ ਵਾਹਿਗੁਰੂ ਕਹਿ ਕੇ ਜਦੋਂ ਨਾਗੜੀ ਮਾਰੀ, ਉਹ ਸੱਤਾ ਤਵੀਆਂ ਦੇ ਵਿੱਚ ਉਹਦੀ ਅੰਦਰ ਲੰਘ ਗਈ, ਹਾਥੀ ਦੇ ਅੰਦਰ ਲੰਘ ਗਈ। ਉਹ ਹਾਥੀ ਚੀਕਾਂ ਮਾਰਦਾ ਪਿੱਛੇ ਨੂੰ ਭੱਜ ਗਿਆ। ਐਸੇ ਗੁੱਸੇ ਮੈਂ ਬੇਨਤੀ ਸ਼ੁਰੂ ਕੀਤੀ ਹੈ, ਪਹਿਲੇ ਕੱਚੇ ਨੇ, ਦੇਖਾ ਦੇਖੇ ਵਾਲੇ, ਧੰਦੇ ਵਾਲੇ, ਹਿਰਸ ਵਾਲੇ, ਚੌਥੇ ਜਿਹੜੇ ਗੁਰਸਿੱਖ ਨੇ ਉਹ ਨੇ ਪਿਆਰੇ ਸਿਦਕੀ ਸਿੱਖ, ਪੰਜਵੇਂ ਭਾਵਨਾ ਵਾਲੇ ਸਿੱਖ ਪਿਆਰੇ। ਜਿਹੜੇ ਸਿਦਕੀ ਸਿੱਖ ਨੇ ਨਾ, ਉਹ ਆਪਾ ਗੁਰੂ ਤੋਂ ਵਾਰ ਦਿੰਦੇ ਨੇ। ਜਹਾਂਗੀਰ ਬਾਦਸ਼ਾਹ ਦੇ ਸਮੇਂ ਇੱਕ ਗੁਰਸਿੱਖ ਹੋਇਆ ਭਾਈ ਸੰਤਰਾ, ਇਹ ਜਹਾਂਗੀਰ ਦਾ ਡਿਉੜੀਦਾਰ ਸੀ ਤੇ ਇਹਦੀ ਸੂਰਤ ਸੋਹਣੀ, ਹਰ ਵੇਲੇ ਬੁੱਲ ਹਿਲਦੇ, ਨਾਮ ਜਪਦਾ, ਬਾਣੀ ਪੜ੍ਹਦਾ। ਬੇਨਤੀ ਕਰਾਂ, ਜਿਹੜਾ ਸਾਬਤ ਸੂਰਤ ਗੁਰਸਿੱਖ ਹੈ ਨਾ, ਉਹ ਕੋਈ ਵਰਦੀ ਪਾ ਲਵੇ ਉਹਨੂੰ ਫੱਬੇ ਕੀ ਚਾਚੇਗਾ, ਕੋਈ ਵੀ ਏਅਰਫੋਰਸ ਚ ਹੋਵੇ ਤਾਂ, ਅੱਜ ਸਿਰ ਤੇ ਦਸਤਾਰ ਨਾ ਹੋਵੇ ਤਾਂ ਉਹ ਬੰਦਾ ਅੱਧਾ ਜਿਹਾ ਲੱਗਦਾ। ਇਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਕੇਸ ਬਖਸ਼ੇ, ਦਸਤਾਰ ਬਖਸ਼ੀ ਹੈ, ਕਕਾਰ ਬਖਸ਼ੇ ਹੈ, ਬਾਣੀ ਬਖਸ਼ੀ, ਬਾਣਾ ਬਖਸ਼ਿਆ। ਗੁਰਸਿੱਖ ਪੁਲਿਸ ਦੀ ਵਰਦੀ ਪਾਵੇ ਤਾਂ ਜੱਚਦੀ ਹੈ, ਫੌਜ ਦੀ ਵਰਦੀ ਪਾਵੇ ਤਾਂ ਜੱਚਦੀ ਹੈ, ਕੋਈ ਵਰਦੀ ਪਾਵਨ ਪਰ ਇਹ ਗੁਰਸਿੱਖ ਡਿਉੜੀਦਾਰ, ਸੁੰਦਰ ਸਰੀਰ ਤੇ ਚਿਹਰਾ ਭੋਲਾ, ਜਿਹੜਾ ਗੁਰੂ ਦਾ ਸਿੱਖ ਹੈ ਨਾ ਪਿਆਰੋ, ਜਿਹਦੇ ਅੰਦਰ ਨਾਮ ਤੇ ਬਾਣੀ ਹੈ ਉਹ ਸਭ ਨੂੰ ਹੀ ਪਿਆਰਾ ਲੱਗਦਾ, ਖਿੱਚ ਪੈਂਦੀ ਹੈ। ਹੁਣ ਇਸ ਗੁਰਸਿੱਖ ਨੂੰ ਦੇਖ ਲਿਆ ਜਹਾਂਗੀਰ ਬਾਦਸ਼ਾਹ ਦੀ ਸ਼ਹਿਜਾਦੀ ਨੇ, ਲੜਕੀ ਨੇ, ਉਹਨੇ ਆਪਣੀ ਮਾਂ ਨੂੰ ਕਿਹਾ, ਉਸ ਬੇਗਮ ਨੂੰ ਕਿਹਾ, ਅੰਮਾ ਮੈਂ ਸ਼ਾਦੀ ਕਰਾਉਣੀ ਹੈ ਤੇ ਗੁਰਸਿੱਖ ਨਾਲ ਸੰਤਨਾਮ ਨਾਲ ਕਰਾਉਣੀ ਹੈ। ਬੇਗਮ ਨੇ ਜਹਾਂਗੀਰ ਬਾਦਸ਼ਾਹ ਨੂੰ ਕਿਹਾ, ਜਹਾਂਗੀਰ ਬਾਦਸ਼ਾਹ ਸੁਣ ਕੇ ਇਕਦਮ ਮੰਗ ਬਗੋਲਾ ਹੋ ਗਿਆ, ਕਹਿੰਦੇ ਇਹ ਕਿਵੇਂ ਹੋ ਸਕਦਾ, ਉਹ ਮੇਰਾ ਨੌਕਰ ਹੈ, ਡਿਉੜੀਦਾਰ ਹੈ, ਮੈਂ ਬਾਦਸ਼ਾਹ ਹਿੰਦੁਸਤਾਨ ਦਾ। ਜਦ ਸ਼ਹਿਜਾਦੀ ਨੇ ਜਿੱਦ ਕੀਤੀ ਤੇ ਗੁਪਤ ਮੀਟਿੰਗ ਹੋਈ ਮਹਿਲਾਂ ਦੇ ਵਿੱਚ, ਤੇ ਉਸ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਵੀ ਠੀਕ ਹੈ, ਸ਼ਾਦੀ ਮੈਂ ਕਰ ਦੇਣਾ, ਪਰ ਮੇਰੀ ਇੱਕ ਸ਼ਰਤ ਹੈ, ਸੰਤ ਰਾਮ ਨੂੰ ਸਵੇਰੇ ਲਿਆਓ, ਉਹਨੂੰ ਸ਼ਰ੍ਹਾਂ ਵਿੱਚ ਲਿਆ, ਆਪਣੀ ਸ਼ਹਿਜ਼ਾਦੀ ਤੇ ਮੈਂ ਸ਼ਾਦੀ ਕਰ ਦਿਆਂਗਾ ਤੇ ਉਹਨੂੰ ਮੈਂ ਕਿਸੇ ਸੂਬੇ ਦਾ ਗਵਰਨਰ ਬਣਾ ਦਿਆਂਗਾ, ਕੋਈ ਗੱਲ ਨੀ, ਮੇਰੇ ਕੋਲ ਕਿਹੜਾ ਕਰਨਾ। ਇਹ ਗੱਲ ਬੇਗਮ ਨੇ ਆਪਣੀ ਦਾਸੀ ਨੂੰ ਦੱਸੀ ਤੇ ਦਾਸੀ ਦਾ ਜਿਹੜਾ ਪਤੀ ਸੀ ਨਾ ਉਹ ਸੰਤ ਰਾਮ ਨਾਲ ਡਿਊਟੀ ਦਿੰਦਾ ਸੀ, ਉਹਨੇ ਆਪਣੇ ਪਤੀ ਨੂੰ ਦੱਸਿਆ। ਜਦ ਸ਼ਾਮ ਨੂੰ ਡਿਊਟੀ ਤੇ ਇਕੱਠੇ ਹੋਏ ਤੇ ਉਹ ਕਹਿਣ ਲੱਗਾ ਸੰਤ ਰਾਮ ਬੜੀ ਵਧਾਈ ਹੋਵੇ ਭਾਈ ਸਾਨੂੰ ਭੁੱਲੀ ਨਾ। ਕਹਿੰਦੇ ਕਾਹਦੀ ਵਧਾਈ? ਕਹਿੰਦੇ ਤੈਨੂੰ ਸਵੇਰੇ ਸ਼ਰ੍ਹਾਂ ਵਿੱਚ ਲਿਆ ਕੇ ਤੇ ਜਹਾਂਗੀਰ ਬਾਦਸ਼ਾਹ ਨੇ ਆਪਣੀ ਲੜਕੀ ਦੀ ਸ਼ਾਦੀ ਤੇਰੇ ਨਾਲ ਕਰਨੀ, ਨਿਕਾਹ ਕਰਨਾ, ਉਹ ਤੈਨੂੰ ਕਿਸੇ ਸੂਬੇ ਦਾ ਗਵਰਨਰ ਬਣਾ ਦੇਣਾ। ਭਾਈ ਸੰਤ ਰਾਮ ਹੋ ਸਕਦਾ ਉਹ ਤੂੰ ਜਹਾਂਗੀਰ ਬਾਦਸ਼ਾਹ ਦਾ ਦਮਾਦ ਬਣ ਜਾਣਾ, ਹੋ ਸਕਦਾ ਆਉਣ ਵਾਲੇ ਸਮੇਂ ਚ ਬਾਦਸ਼ਾਹ ਤੂੰ। ਗੁਰਸਿੱਖ ਨੂੰ ਖੁਸ਼ੀ ਨਹੀਂ ਹੋਈ ਪਿਆਰੇ, ਅਸੀਂ ਤੇ ਚਾਰ ਪੈਸਿਆਂ ਤੇ ਡੋਲ ਜਾਂਦੇ ਹਾਂ, ਅਸੀਂ ਤੇ ਭਾਵ ਮਾੜਾ ਜਾਂ ਦੁੱਖ ਆਵੇ ਗੁਰੂ ਨੂੰ ਛੱਡ ਕੇ ਥਾਂ ਥਾਂ ਮੱਥੇ ਟੇਕਣ ਲੱਗ ਪੈਂਦੇ ਹਾਂ। ਜਰਾ ਕਿਤੇ ਕੰਮ ਚ ਘਾਟਾ ਪੈ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਿਆਰੇ ਅਸੀਂ ਥਾਂ ਥਾਂ ਪੁੱਛਣਾ ਪੁੱਛਦੇ ਰਹਿੰਦੇ ਹਾਂ ਸਾਡੇ ਘਾਟਾ ਕੋਈ ਦੂਰ ਕਰ ਦੇਵੇ। ਪਰ ਧੰਨ ਗੁਰਸਿੱਖ ਨੇ ਦੁੱਖ ਆਵੇ ਸੁੱਖ ਆਵੇ ਗਰੀਬੀ ਆਵੇ ਅਮੀਰੀ ਆਵੇ ਉਹ ਬਾਣੀ ਨਾਲ ਜੁੜੇ ਨੇ, ਜੇ ਸੁਖ ਦੇਹੇ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇਹ ਤਹੀ ਰਾਜਾਂ ਦੁੱਖ ਵਿੱਚ ਸੁਖ ਮਨਾ, ਦੁੱਖ ਵਿੱਚ ਸੁਖ ਮਨਾ ਦੇਖਦੇ। ਕਿੰਨੀ ਗਰੀਬੀ ਹੋਏ ਤਾਂ ਵੀ ਇਹਦਾ ਸ਼ੁਕਰਾਨਾ ਕਰਦੇ ਸ਼ੁਕਰ ਸੱਚੇ ਪਾਤਸ਼ਾਹ ਤੇਰੀ ਕਿਰਪਾ, ਅਮੀਰੀ ਹੋਵੇ ਹੰਕਾਰ ਨਹੀਂ ਕਰਦੇ। ਇਹ ਸੰਤ ਰਾਮ ਖੁਸ਼ ਨਹੀਂ ਹੋਇਆ, ਕਹਿਣ ਲੱਗਾ ਇਹ ਗੱਲ ਹੋ ਨਹੀਂ ਸਕਦੀ, ਮੈਨੂੰ ਬਾਦਸ਼ਾਹ ਦਾ ਮੈਂ ਦਮਾਦ ਨਹੀਂ ਬਣਾਂਗਾ, ਮੈਂ ਰਾਜ ਭਾਗ ਦੇ ਸੁੱਖ ਨਹੀਂ ਚਾਹੀਦੇ, ਮੈਨੂੰ ਧਰਮ ਪਿਆਰਾ, ਆਪਣੀ ਰਾਈਫਲ ਸੁੱਟੀ ਤੇ ਉੱਥੋਂ ਭਗੌੜਾ ਹੋ ਗਿਆ, ਮੈਨੂੰ ਧਰਮ ਪਿਆਰਾ, ਮੈਨੂੰ ਦੁਨੀਆਂ ਦੇ ਸੁੱਖ ਨਹੀਂ ਚਾਹੀਦੇ। ਉਹ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ।
ਭਗੌੜਾ ਹੋ ਗਿਆ, ਦਿਨੇ ਖੇਤਾਂ ਫਸਲਾਂ ਵਿੱਚ ਰਹਿੰਦਾ, ਰਾਤ ਨੂੰ ਸਫ਼ਰ ਕਰਦਾ, ਚੱਲਦਾ ਚੱਲਦਾ ਪਿਸ਼ਾਵਰ ਨੂੰ ਜਾ ਰਿਹਾ। ਜਹਾਂਗੀਰ ਬਾਦਸ਼ਾਹ ਨੇ ਜਗ੍ਹਾ ਜਗ੍ਹਾ ਪਰਵਾਹ ਨੇ ਭੇਜ ਦਿੱਤੇ, ਇੰਨਾ ਗੁੱਸਾ ਆਇਆ, ਮੇਰੀ ਪਰਵਾਹ ਨਹੀਂ ਕੀਤੀ ਉਹਨੇ, ਇਹਨੇ ਕੀ ਪਰਵਾਹ ਨੇ ਭੇਜੇ, ਭਾਈ ਸੰਤ ਰਾਮ ਆਹ ਹੋਲੀ ਹੈ ਆਹ ਕੱਦ ਹੈ, ਜਿੱਥੇ ਮਿਲ ਜੇ ਫੜ ਲੋ, ਜੇ ਮੇਰੀ ਸ਼ਹਿਜ਼ਾਦੀ ਲੜਕੀ ਨਾਲ ਸ਼ਾਦੀ ਕਰਨਾ ਮੰਨੇ ਪਾਲਕੀ ਚ ਬਿਠਾ ਕੇ ਲਾਹੌਰ ਲਿਆਓ, ਨਾ ਮੰਨੇ ਉਹਦਾ ਸਿਰ ਲਾਹੌਰ ਆਉਣਾ ਚਾਹੀਦਾ। ਬਸ ਇਹ ਗੁਰੂ ਕਾ ਸਿੱਖ ਪਿਸ਼ਾਵਰ ਜਦੋਂ ਪਹੁੰਚਿਆ ਨਾ, ਲੱਗਾ ਧਰਮਸ਼ਾਲਾ ਜਾਣ, ਉੱਥੇ ਨਾਕਾ ਲੱਗਾ ਸੀ ਫੜ ਲਿਆ, ਨਵਾਬ ਦੇ ਪੇਸ਼ੀ ਹੋਈ, ਨਵਾਬ ਕਹਿਣ ਲੱਗਾ ਉਹ ਸੰਤ ਰਾਮਾ ਤੇਰੇ ਵਰਗੀ ਕਿਸਮਤ ਸਾਡੀ ਵੀ ਨਹੀਂ, ਉਹ ਬਾਦਸ਼ਾਹ ਜਹਾਂਗੀਰ ਦਾ ਤੂੰ ਦਿਮਾਗ ਬਣਨਾ, ਗਵਰਨਰ ਬਣਾਇਆ ਜਾਣਾ ਤੈਨੂੰ। ਉਸ ਵੇਲੇ ਭਾਈ ਸੰਤ ਰਾਮ ਕਹਿੰਦੇ ਮੈਨੂੰ ਰਾਜਪਾਲ ਦੁਨੀਆਂ ਦੇ ਸੁੱਖ ਨਹੀਂ ਚਾਹੀਦੇ, ਸੁਲਤਾਨ ਹੋਵਾਂ ਮੇਲਸ ਕਰ, ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਆਓ, ਮਾਂ ਦੇਖ ਭੂਲਾ ਵਿਸ਼ਾ ਤੇਰੇ ਚਿੱਤ ਨਾ ਪੈਣਾ, ਮੈਨੂੰ ਦੁਨੀਆਂ ਦੇ ਸੁੱਖ ਨਹੀਂ ਚਾਹੀਦੇ। ਜਿਹੜਾ ਗੁਰੂ ਕਾ ਪਿਆਰਾ ਹੈ ਨਾ, ਦੁਨੀਆਂ ਦਾ ਰਾਜ ਪਾ ਕੇ ਇੱਕ ਪਾਸੇ ਰਿਹਾ, ਸਵਰਗ ਦੇ ਰਾਜ ਵੱਲ ਵੀ ਨਹੀਂ ਝਾਕਿਆ। ਨਾ ਗੁਰੂ ਕੇ ਸਿੱਖ ਨੂੰ ਨਰਕਾਂ ਤੋਂ ਡਰ, ਨਾ ਸਵਰਗ ਦਾ ਲਾਲਚ ਹੈ ਪਿਆਰਿਆ। ਦੁਨੀਆਂ ਦਾ ਰਾਜ ਇੱਕ ਪਾਸੇ ਰਿਹਾ, ਜਿਹੜੇ ਗੁਰੂ ਕੇ ਸਿੱਖ ਨੇ ਉਹ ਤਾਂ ਪਿਆਰੇ, ਉਹ ਨਰਕਾਂ ਦਾ ਡਰ ਨਹੀਂ, ਸਵਰਗ ਦਾ ਲਾਲਚ ਨਹੀਂ, ਉਹਨਾਂ ਬਾਰੇ ਤੇ ਬਾਣੀ ਆ ਕਹਿੰਦੀ ਹੈ। ਕਿਆ ਨਰਕ ਤੇ ਸਵਰਗ ਵਿਚਾਰਾ, ਖਾਲਸੇ ਨੇ ਦੋਵੇਂ ਰੱਦ ਤੇ, ਨਰਕ ਤੇ ਸਵਰਗ ਵਿਚਾਰਾ, ਸਾਧੂਆਂ ਨੇ ਦੋਵੇਂ ਰੱਦ ਸਿੱਖ ਕਹਿੰਦਾ ਮੈਨੂੰ ਤਾਂ ਦੁਨੀਆਂ ਦੇ ਰਾਜ ਦੀ ਗੱਲ ਛੱਡੋ, ਸਵਰਗ ਦਾ ਰਾਜ ਨਹੀਂ ਚਾਹੀਦਾ। ਨਵਾਬ ਕਹਿਣ ਲੱਗਾ ਫਿਰ ਤਿਆਰੀ ਕਰ ਲੈ। ਗੁਰੂ ਕਾ ਸਿੱਖ ਪਤਾ ਕੀ ਕਹਿੰਦਾ, ਮੇਰੀ ਤੇ ਪਹਿਲਿਆਂ ਤਿਆਰੀ ਹੈ, ਜਦੋਂ ਮੈਂ ਸਿੱਖੀ ਧਾਰਨ ਕੀਤੀ ਸੀ ਤੇ ਮੇਰੇ ਸਤਿਗੁਰੂ ਦਾ ਆਹ ਹੁਕਮ ਹੋਇਆ ਸੀ, ਉਹ ਮਰਨਾ ਕਬੂਲਾ ਜੀਵਨ ਦੀਆਂ ਛੱਡਦੇ ਆਸਾਂ, ਮਰਨਾ ਕਬੂਲ ਲੈ ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ,
ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ
ਮੈਨੂੰ ਤੁਸੀਂ ਕਹਿੰਦੇ ਹੋ ਮੌਤ ਦਾ ਡਰ, ਮੈਂ ਤਾਂ ਪਹਿਲੇ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ, ਮੈਂ ਤੇ ਤਿਆਰ ਹਾਂ। ਗੁਰਸਿੱਖ ਨੇ ਕੀਤਾ ਦਰਿਆ ਵਿੱਚ ਇਸ਼ਨਾਨ, ਪੜਿਆ ਜਪਜੀ ਸਾਹਿਬ ਪਿਆਰਿਆ, ਦੇਖੋ ਤੇ ਜਪਜੀ ਸਾਹਿਬ ਪੜ ਕੇ ਅਰਦਾਸ ਕੀਤੀ ਸਤਿਗੁਰ ਦੇ ਚਰਨਾਂ ਵਿੱਚ, ਤੇ ਉਸ ਵੇਲੇ ਗੁਰਸਿੱਖ ਤੇ ਵਾਰ ਕੀਤਾ ਗਿਆ ਤੇ ਧਰਨ ਨਾਲੋਂ ਸ਼ੀਸ਼ ਅਲੱਗ ਕੀਤਾ ਗਿਆ ਪਿਆਰਿਆ। ਇਹ ਸ਼ੀਸ਼ ਥਾਲ ਵਿੱਚ ਰੱਖ ਕੇ ਲਾਹੌਰ ਲਿਆਂਦਾ, ਇੱਕ ਵੱਡੇ ਥਾਲ ਵਿੱਚ ਵਰਤਦਾ। ਜਦੋਂ ਜਹਾਂਗੀਰ ਬਾਦਸ਼ਾਹ ਦੇ ਸਾਹਮਣੇ ਲਿਆਂਦਾ ਤੇ ਜਹਾਂਗੀਰ ਬਾਦਸ਼ਾਹ ਹੈਰਾਨ ਹੋ ਗਿਆ, ਲੱਗਾ ਇਹ ਸਿੱਖ ਜਿਹਨੇ ਧਰਮ ਨਹੀਂ ਛੱਡਿਆ। ਉਹ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ, ਇਹਨੂੰ ਗਵਰਨ ਬਣਾਉਣਾ ਚਾਹੁੰਦਾ ਸੀ, ਇਹਨੇ ਮੇਰਾ ਦਮਾਦ ਬਣਨਾ ਸੀ, ਇਹਨੂੰ ਇੰਨਾ ਧਰਮ ਪਿਆਰਾ, ਜਾਓ ਸ਼ਹਿਜ਼ਾਦੀ ਦੇ ਮਹਿਲਾਂ ਵਿੱਚ ਲੈ ਕੇ ਚੱਲੋ। ਇਹ ਗੁਰੂ ਕੇ ਸਿੱਖ ਦਾ ਸੀਸ ਸ਼ਹਿਜ਼ਾਦੀ ਦੇ ਮਹਿਲਾਂ ਚ ਲੈ ਕੇ ਗਏ। ਜਹਾਂਗੀਰ ਕਹਿੰਦਾ ਬੇਟੀ ਆ ਦੇਖ ਲੈ, ਸਿੱਖ ਸੀਸ ਕਟਵਾ ਲਿਆ ਈ, ਪਰ ਤੇਰੇ ਨਾਲ ਸ਼ਾਦੀ ਨਹੀਂ ਕੀਤੀ, ਧਰਮ ਨਹੀਂ ਛੱਡਿਆ। ਇਤਿਹਾਸ ਵਿੱਚ ਆਉਂਦਾ ਜਹਾਂਗੀਰ ਬਾਦਸ਼ਾਹ ਦੀ ਲੜਕੀ ਨੇ ਸੋਚਿਆ ਜਿਹਨੇ ਸੀਸ ਕਟਵਾ ਲਿਆ ਧਰਮ ਨਹੀਂ ਛੱਡਿਆ, ਇਸ ਪਵਿੱਤਰ ਸੀਸ ਨੂੰ ਮੈਂ ਹੱਥ ਲਾ ਕੇ ਦੇਖ ਲਿਆ। ਇਤਿਹਾਸ ਗਵਾਹੀ ਦਿੰਦਾ ਜਦੋਂ ਹੱਥ ਅੱਗੇ ਕੀਤਾ ਨਾ ਤੇ ਸਿਰ ਆਪਣੇ ਆਪ ਹੀ ਤਾਂ ਹੋ ਗਿਆ, ਹੱਥ ਨਹੀਂ ਲੱਗਣ ਦਿੱਤਾ, ਸਵਾ ਗ੍ਰਿਤ ਸਿਰ ਉੱਠਿਓ ਤਉ ਨਾ ਕਬੂਲੀ ਨਾ। ਤੇ ਜਹਾਂਗੀਰ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਤੋਬਾ ਤੋਬਾ ਤੋਬਾ, ਇਹ ਗੁਰੂ ਦੇ ਸਿੱਖ ਨੇ ਉਹ ਜਿਹੜੇ ਸੀਸ ਕਟਾ ਕੇ ਵੀ ਨਹੀਂ ਮੰਨਦੇ ਨਾ ਜਿਉਂਦੇ ਆ ਕਿੱਥੇ ਮੰਨਣ। ਇਹ ਹੈ ਸਿੱਖੀ ਸਿਦਕ ਵਾਲੀ, ਕੱਚੇ ਗੁਰੂ ਨਾਲ ਪ੍ਰੀਤ ਹੋ ਲੈਂਦੇ ਆ ਪਰ ਜਿਹੜੇ ਰੱਤੇ ਨੇ ਪਿਆਰ ਉਹ ਆਪਣਾ ਆਪ ਵਾਰ ਦਿੰਦੇ ਆ। ਉਹ ਮੁਖਰਾ ਨਾ ਮੋੜਦੇ ਸਾਈ ਨਾਲ ਰੱਤੇ, ਮੁਖਰਾ ਨਾ ਮੋੜਦੇ ਸਾਈ ਨਾਲ ਰੱਤੇ, ਮੁਖਰਾ ਨਾ ਮੋੜਦੇ ਸਾਈ ਨਾਲ ਰੱਤੇ, ਮੁਖਰਾ ਨਾ ਮੋੜਦੇ ਸਾਈ ਨਾਲ ਰੱਤੇ।
ਕਰੀ
ਹੁਣ ਸਮਾਂ ਆਜ਼ਾਦ ਨਹੀਂ ਦਿੰਦਾ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਅੱਜ ਅਰਦਾਸ ਅਤੇ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ ਪਹਿਲੇ ਦੀਵਾਨ ਦੀ ਸੰਪੂਰਨਤਾ ਹੋ ਰਹੀ ਹੈ। ਦੋ ਦਿਨ ਬਾਕੀ ਹਨ ਸਤਸੰਗ, 11 ਵਜੇ ਤੋਂ ਲੈ ਕੇ ਇਹ ਕੀਰਤਨ ਆਰੰਭ ਹੋ ਜਾਂਦੇ ਨੇ ਤੇ ਰਾਗੀ ਜਥੇ ਜਿਵੇਂ ਕਿੱਛਾ ਤੋਂ ਗੁਰਮੁਖ ਪਿਆਰੇ ਹਰ ਸਾਲ ਆਉਂਦੇ, ਭਾਈ ਸਾਹਿਬ ਸਿੰਘ ਜੀ ਕਨਾਲ ਵਾਲੇ ਬਹੁਤ ਪਿਆਰ ਨਾਲ ਕੀਰਤਨ ਕਰਦੇ ਜਿਹਨਾਂ ਅੱਜ ਵੀ ਕੀਰਤਨ ਕੀਤਾ, ਤੇ ਬੀਬੀ ਵਰਿੰਦਰ ਕੌਰ ਖਾਲਸਾ ਢਾਡੀ ਜਥਾ ਲੋਹੀਆਂ ਵਾਲੇ ਉਹ ਵੀ ਸਵੇਰੇ ਪਹੁੰਚ ਜਾਣੇ ਹੈ। 12 ਵਜੇ ਜੋ ਹੈ ਉਹ ਢਾਡੀ ਜਥੇ ਵੱਲੋਂ ਇਹ ਆਰੰਭ ਹੋ ਜਾਏਗਾ। 11 ਤੋਂ ਲੈ ਕੇ 12 ਤੱਕ ਗੁਰਬਾਣੀ ਦੇ ਰਸ ਭਨੇ ਕੀਰਤਨ, ਤੇ 12 ਵਜੇ ਤੋਂ ਢਾਡੀਆਂ ਦਾ ਸਮਾਂ ਜਿਹੜਾ ਉਹ ਸ਼ੁਰੂ ਹੋ ਜਾਣਾ। ਫਿਰ ਦਾਸ ਹਾਜ਼ਰੀ ਭਰੇਗਾ, ਦਾਸ ਕਾਲ ਨੂੰ 1:15 ਵਜੇ ਕੀਰਤਨ ਆਰੰਭ ਕਰੇਗਾ। ਸੋ ਆਪ ਜੀ ਆਪ ਅਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਆਓ, ਇਹੀ ਸਤਸੰਗ ਦੀ ਵੱਡੀ ਸੇਵਾ। ਦੂਸਰੀ ਬੇਨਤੀ ਹੈ ਆਪ ਜੀ ਸਾਰੀਆਂ ਸੰਗਤਾਂ ਜਾਂਦੀਆਂ, ਕਿਉਂਕਿ ਇੱਥੇ ਅੱਜ ਤੋਂ ਨਹੀਂ ਬਹੁਤ ਸਾਲਾਂ ਤੋਂ ਕੀਰਤਨ ਹੋ ਰਹੇ ਨੇ, ਤੇ ਇੱਥੇ ਨਾ ਮਾਇਆ ਰੱਖਿਆ ਕਰੋ ਸਟੇਜ ਤੇ, ਨਾ ਕੋਈ ਇੱਥੇ ਮੱਥਾ ਟੇਕਿਆ ਕਰੋ, ਠੀਕ ਹੈ। ਜਿਹੜੇ ਜਥੇ ਨੇ ਭਾਈ ਉਹਨਾਂ ਦਾ ਆਪਾਂ ਸਤਿਕਾਰ ਕਰਨ ਆਉਂਦਾ ਹੈ, ਢਾਡੀ ਸਿੰਘ ਨੇ, ਰਾਗੀ ਸਿੰਘ ਨੇ, ਕ੍ਰਿਸ਼ਨ ਸਿੰਘ ਨੇ, ਕਥਾਕਾਰ ਨੇ, ਉਹਨਾਂ ਦਾ ਖੂਬ ਸਤਿਕਾਰ ਕਰੋ। ਇਸ ਕਰਕੇ ਹੈ ਕਿ ਮਹਾਂਪੁਰਸ਼ਾਂ ਤੋਂ ਜੋ ਇਹ ਚੱਲਿਆ ਆ ਰਿਹਾ, ਰਾੜਾ ਸਾਰੇ ਮਹਾਂਪੁਰਸ਼, ਤੁਹਾਡਾ ਸਾਰੇ ਮਹਾਂਪੁਰਸ਼, ਮਹਾਂਪੁਰਸ਼ਾਂ ਨਾਲ ਵੀ ਕਈਆਂ ਨੇ ਵਿਚਾਰ ਕੀਤੀ, ਮਹਾਂਪੁਰਸ਼ਾਂ ਦਾ ਬਚਨ ਭਾਈ ਇਹ ਕੀਰਤਨ ਸਾਡੀ ਭਗਤੀ ਹੈ, ਕੀਰਤਨ ਭਗਤੀ ਹੈ। ਔਰ ਇਹ ਹੈ ਕਿ ਜਿਵੇਂ ਵੱਡੇ ਵੱਡੇ ਇਕੱਠ, ਅੱਜ ਵੀ ਸੰਗਤ ਕਾਫੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਈ ਹੈ, ਜੇ ਪਹਿਲਾ ਦਿਨ ਵੱਧਦਾ ਜਾਣਾ, ਹੋਰ ਵੀ ਜਗ੍ਹਾ ਜਗ੍ਹਾ ਵੱਡੇ ਇਕੱਠ ਹੁੰਦੇ ਆ ਬਹੁਤ, ਤੇ ਜੇ ਸੰਗਤਾਂ ਉੱਠ ਉੱਠ ਕੇ ਮਾਈ ਭਾਈ ਮਾਇਆ ਇੱਥੇ ਸਟੇਜ ਤੇ ਰੱਖਣ ਲੱਗਣਗੇ, ਮਾਇਆ ਦਾ ਤਾਂ ਢੇਰ ਲੱਗ ਜਾਏਗਾ, ਪਰ ਆਨੰਦ ਜਿਹੜਾ ਕੀਰਤਨ ਦਾ ਉਹ ਨਹੀਂ, ਉੱਥੋਂ ਚੱਲ ਚੱਲ ਕੇ ਆਉਣਗੇ, ਕਹਿ ਦੇਣਗੇ, ਬੈਠ ਕੇ ਆਨੰਦ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਿਆ ਕਰੋ। ਜਿੰਨਾ ਦਾਸ ਦਾ ਕੀਰਤਨ, ਮੈਂ ਆਪਣੇ ਬਾਰੇ ਕਿਸੇ ਨੂੰ ਮੈਂ ਕੁਛ ਨਹੀਂ ਕਹਿਣਾ, ਹਮ ਨੀ ਚੰਗੇ ਬੁਰਾ ਨਹੀਂ ਕੋਈ ਪ੍ਰਾਂਤ ਨਾਨਕ ਪੈ, ਆਪਾਂ ਜਥਿਆਂ ਦਾ ਸਤਿਕਾਰ ਕਰਨਾ, ਢਾਡੀ ਸਿੰਘ, ਰਾਗੀ ਸਿੰਘ, ਕਥਾਕਾਰ ਕਰਨਾ, ਉਹਨਾਂ ਦਾ ਸਤਿਕਾਰ। ਪਰ ਦਾਸ ਦਾ ਕੀਰਤਨ ਜਦ ਹੋਵੇ, ਇੱਕ ਤੇ ਕਈ ਇੱਥੇ ਮੱਥਾ ਟੇਕਦੇ, ਮੱਥਾ ਗੁਰੂ ਗ੍ਰੰਥ ਸਾਹਿਬ ਟੇਕਦੇ, ਮੈਂ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕੋ, ਕੀਰਤਨ ਦੇ ਸਮੇਂ ਕਿਸੇ ਨੇ ਵੀ ਮਾਇਆ ਜਿਹੜੀ ਹੈ ਉਹ ਸਾਸਾ ਨਹੀਂ ਦੇਣੀ। ਮਹਾਂਪੁਰਸ਼ ਚੱਲ ਕੇ ਆਏ ਹਨ ਜੋ ਬਾਬਾ ਬਿਧੀ ਚੰਦ, ਮਹਾਂਪੁਰਸ਼ਾਂ ਬਾਬਾ ਬਿਧੀ ਚੰਦ ਸਾਹਿਬ, ਬਾਬਾ ਦਇਆ ਸਿੰਘ ਜੀ, ਉਹਨਾਂ ਦੇ ਸਥਾਨ ਤੋਂ ਮਹਾਂਪੁਰਸ਼ ਆਏ, ਹੋਰ ਮਹਾਂਪੁਰਸ਼ ਦਰਸ਼ਨ ਦੇ ਰਹੇ ਨੇ, ਬੈਠੇ ਨੇ, ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ ਹੈ। ਸਾਰੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਈ ਹੈ ਭਾਈ, ਜਿੱਥੇ ਅਸੀਂ ਸਾਰੇ ਮਹਾਂਪੁਰਸ਼ਾਂ ਦਾ, ਗੁਰੂ ਜਨਾਂ ਦਾ ਧੰਨਵਾਦ ਕਰਨੇ ਹਾਂ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟ ਕੋਟ ਵਾਰ ਨਮਸਕਾਰ ਕਰਨਾ। ਕਿਉਂ? ਦਾਸ ਦਾਸ ਦੇ ਵੀਰ ਬਾਬਾ ਗੁਰਦੀਪ ਸਿੰਘ, ਇੱਥੇ ਘਰ ਘਰ ਨਗਰ ਨਗਰ ਦੁਆਨ ਲੱਗੇ ਆ, ਕਿੰਨਾ ਅੰਮ੍ਰਿਤ ਸੰਚਾਰ ਹੋਇਆ, ਹਜ਼ਾਰਾਂ ਪ੍ਰਾਣੀ ਅੰਮ੍ਰਿਤ ਛਕਦੇ ਸੀ ਇੱਕ ਵਾਰ ਦੇ ਸਾਸਨ ਦਾ, ਤੇ ਇਹ ਹਾਲ ਵਾਹੁਣ ਵਾਲਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਸੇਵਾ ਨਾਲ ਦਿੱਤੀ ਹੈ। ਤੁਹਾਡੇ ਪਿਆਰੇ ਕੋ, ਅਸੀਂ ਕੋਈ ਦੀਵਾਨ ਨਹੀਂ, ਕੋਈ ਬੜੇ ਪੜ੍ਹੇ ਲਿਖੇ ਨਹੀਂ, ਮਹਾਂਪੁਰਸ਼ ਸ੍ਰੀ ਮਾਨਸੰਤ ਬਾਬਾ ਵਰਿਆਮ ਸਿੰਘ ਜੀ ਮਹਾਰਾਜ, ਉਹ ਸਾਸਨ ਜਿੱਥੇ ਬਚਪਨ ਤੋਂ ਮਾਤਾ ਪਿਤਾ ਗੁਰੂ ਘਰ ਦੇ ਸ਼ਰਧਾਲੂ ਗੁਰਦੁਆਰਾ ਸਾਹਿਬ ਜਾਂਦੇ ਸੀ, ਬਚਪਨ ਤੋਂ ਬਾਣੀ ਨਾਲ ਜੁੜੇ, ਤੇ ਉੱਥੇ ਮਹਾਂਪੁਰਸ਼ ਬਚਪਨ ਚ ਮਿਲ ਗਏ, ਤੇ ਪਿਆਰਿਓ ਐਸੀ ਉਹਨਾਂ ਨੇ ਕਿਰਪਾ ਕੀਤੀ, ਤੇ ਉਹਨਾਂ ਦੇ ਬਚਨਾਂ ਦੇ ਨਾਲ ਹੀ ਇਹ ਸਾਧਸੰਗ ਦੀ ਸੇਵਾ ਹੋ ਰਹੀ ਹੈ। ਅੱਗੋਂ ਵੀ ਇਹ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ, ਇਹ ਸਵਾਸ ਸਾਧਸੰਗ ਦੀ ਸੇਵਾ ਵਿੱਚ ਲੇਖੇ ਵਿੱਚ ਲੱਗ ਜਾਣ ਸਾਧਸੰਗ ਦੀ, ਤੇ ਆਪ ਜੀ ਦੀ ਵੱਡੀ ਸੇਵਾ ਹੈ। ਆਪ ਆਓ, ਹੋਰ ਸੰਗਤਾਂ ਨਾਲ ਲੈ ਕੇ ਆਓ, ਇੱਥੇ 11:15 ਵਜੇ ਆਪ ਜੀ ਪਹੁੰਚਿਆ ਕਰੋ, ਸਾਰਾ ਆਨੰਦ ਮਾਣੀਏ, ਕੀਰਤਨ ਦਾ, ਕਥਾ ਦਾ, ਸਾਰਾ ਹੀ। ਤੇ ਗੁਰੂ ਕੇ ਲੰਗਰ ਚਾਹ ਪਾਣੀ ਦੇ ਵੀ ਚੱਲਦੇ ਹੈ, ਨਾਲ ਪ੍ਰਸ਼ਾਦ ਦੇ ਲੰਗਰ ਚੱਲਦੇ ਹੈ, ਔਰ ਇਹ ਪ੍ਰੋਗਰਾਮ ਹਰ ਸਾਲ ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਹੁੰਦਾ ਹੈ। ਜਿਹੜਾ ਵੀ ਗੁਰੂ ਨਾਲ ਪਿਆਰੇ ਨੂੰ ਜੋੜਦਾ ਹੈ, ਆਪਾਂ ਉਹਦੇ ਬਚਨ ਸੁਣਦੇ ਹਾਂ, ਕਿਉਂਕਿ ਜਿਹੜੇ ਗੁਰੂ ਘਰ ਦੇ ਮਹਾਂਪੁਰਸ਼ ਜਿੰਨੇ ਵੀ ਨੇ ਨਾ, ਉਹਨਾਂ ਦੇ ਵਿੱਚ ਇਹੀ ਵਡਿਆਈ ਹੈ, ਉਹ ਆਪਣੇ ਨਾਲ ਨਹੀਂ ਜੋੜਦੇ, ਉਹ ਗੁਰੂ ਦਾ ਬਚਨ ਸਾਨੂੰ ਸੁਣਾਉਂਦੇ, ਆਗਿਆ ਭਈ ਅਕਾਲ ਕੀਤੇ ਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਕ ਵੀ ਅੰਮ੍ਰਿਤ ਛਕ ਲਵੇ ਉਹ ਵੀ ਵੱਡਾ ਪੁੰਨ ਹੈ। ਸਭ ਤੋਂ ਵੱਡਾ ਪਾਪ ਗੁਰੂ ਨਾਲੋਂ ਤੋੜਨਾ, ਤੇ ਸਭ ਤੋਂ ਵੱਡਾ ਪਾਪ ਹੈ ਗੁਰੂ ਨਾਲ ਜੋੜਨਾ। ਜਿੰਨੇ ਵੀ ਗੁਰੂ ਪਿਆਰੇ ਮਹਾਂਪੁਰਸ਼ ਗੁਰੂ ਨਾਲ ਪਾਏ ਜੋੜਦੇ ਹਨ, ਸਾਰੇ ਹੀ ਮਹਾਂਪੁਰਸ਼ ਸਤਿਕਾਰਯੋਗ ਹਨ।
ਉਹ ਜਥੇ ਵੀ ਸਤਿਕਾਰਯੋਗ ਹਨ ਜਿਹੜੇ ਗੁਰੂ ਦੀ ਸਿਫਤ ਸਲਾਹ ਕਰਦੇ ਨੇ, ਸਭ ਦਾ ਆਪਾਂ ਸਤਿਕਾਰ ਕਰਨਾ ਤੇ ਹੋਰ ਸੰਤਾਂ ਨੂੰ ਨਾਲ ਲੈ ਕੇ ਕੱਲ ਤੋਂ ਆਪ ਜੀ ਨੇ ਆਉਣਾ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਸ ਨੂੰ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਈ ਵਾਰ ਬੇਨਤੀ ਕਰਨਾ ਕਿ ਆਮ ਕਈ ਜਗ੍ਹਾ ਕੀ ਹੁੰਦਾ, ਸਾਹਿਤੀ ਸਾਹਿਬ ਕਹਿੰਦੇ ਭਾਈ ਫਤਿਹ ਬੁਲਾਓ, ਜਾਓ ਫਤਿਹ ਬੁਲਾਉਂਦੇ ਆ, ਇੱਕ ਵੀ ਆਵਾਜ਼ ਨਹੀਂ ਆਉਂਦੀ। ਸਟੇਜ ਤੇ ਕਈ ਕਹਿੰਦੇ ਜੀ ਫਤਿਹ ਬੁਲਾਓ, ਇੱਕ ਵੀ ਆਵਾਜ਼ ਨਹੀਂ ਆਉਂਦੀ। ਤੇ ਮੈਨੂੰ ਫਿਰ ਕਈ ਵਾਰ ਖਿਆਲ ਆਉਂਦਾ ਵੀ ਜਦੋਂ ਤਰਲੇ ਕਰ ਕਰਕੇ ਇਹਨਾਂ ਦੇ ਮੂੰਹਾਂ ਤੋਂ ਫਤਿਹ ਕਢਾਉਣੀ, ਕਿੰਨੀ ਕੁ ਬਾਣੀ ਪੜ੍ਹਦੇ ਹੋਣਗੇ। ਹੈ ਤਰਲੇ ਕਰਨੇ ਪੈਂਦੇ ਕਈਆਂ ਨੂੰ ਜੀ, ਮੈਂ ਫਤਿਹ ਬੁਲਾਈ ਜੀ, ਤੁਸੀਂ ਆਵਾਜ਼ ਨਹੀਂ ਦਿੱਤੀ ਜੀ, ਫਤਿਹ ਫੇਰ ਬੁਲਾਓ ਜੀ, ਫੇਰ ਬੁਲਾਓ ਜੀ। ਜੇ ਸਾਰੀ ਜ਼ਿੰਦਗੀ ਚ ਸਾਨੂੰ ਫਤਿਹ ਨਹੀਂ ਬੁਲਾਉਣੀ ਆਈ ਤੇ ਬਾਕੀ ਆਪਾਂ ਕਿਹੜਾ ਕੰਮ ਕਰਨਾ। ਸਿਰਫ ਇੱਥੇ ਹੀ ਨਹੀਂ, ਤੁਸੀਂ ਕਿਤੇ ਵੀ ਗੁਰੂ ਦਰਬਾਰ ਚ ਬੈਠੇ ਹੋ, ਕੋਈ ਮਹਾਂਪੁਰਸ਼ ਕੀਰਤਨ ਕਰਦਾ, ਜਥਾ ਕਰਦਾ, ਕੋਈ ਵੀ ਗੁਰੂ ਪਿਆਰਾ ਫਤਿਹ ਬੁਲਾਉਂਦਾ, ਜਿਹਨੂੰ ਰੱਬ ਨੇ ਜ਼ਬਾਨ ਨਹੀਂ ਦਿੱਤੀ ਭਾਈ ਉਹ ਤੇ ਨਹੀਂ ਬੁਲਾ ਸਕਦਾ। ਉਹ ਜਿਹੜੀ ਦਿਨ ਰਾਤ ਜ਼ਬਾਨ ਚੱਲਦੀ ਹੈ, ਸਿਮਰਨ ਹੈ, ਗੁਰੂ ਨਾਲ ਜੁੜਨੇ ਆ। ਸਿਰਫ ਮੇਰੀ ਗੱਲ ਨਹੀਂ, ਕਿਤੇ ਵੀ ਫਤਿਹ ਬੁਲਾਓ, ਗੁਰਦੁਆਰਾ ਸਾਹਿਬ ਬੈਠੇ ਹੋ, ਬਾਹਰ ਦੁਆ ਲੱਗੇ ਹੋਣ, ਚਾਹੇ ਕੋਈ ਮਹਾਂਪੁਰਸ਼ ਹੈ, ਚਾਹੇ ਕੋਈ ਜਥਾ ਹੈ, ਚਾਹੇ ਕੋਈ ਬੱਚਾ ਵੀ ਹੈ, ਤੇ ਭਾਈ ਜਦੋਂ ਫਤਿਹ ਬੁਲਾਵੇ ਉਦੋਂ ਗੱਜ ਵੱਜ ਕੇ ਫਤਿਹ ਬੁਲਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਆਨੰਦ ਸਾਹਿਬ ਚ ਬੋਲੋ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਬਹਾ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਦਾ ਪਾਇਆ ਸਹਿਜ ਚੇਤੇ, ਮਨ ਵਜੀਆਂ ਵਧਾਈਆਂ, ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸਤਿਗੁਰੂ ਤਗਾਵੋ ਹਰੀ ਤੇਰਾ ਮੰਜਨੀ ਵਸਾਇਆ, ਸਲਾਹ ਤੇਰੀ ਨਾਮ ਮਾਨਵ ਸਾਵੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰੇ, ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾ ਮੇਰਾ ਆਧਾਰੋ ਵਾਜੇ,
ਸ਼ਬਦ ਚਰਕਾਰਸ ਪਾਕੇ ਤਾਰਸ ਪਾਕੇ ਸ਼ਬਦ ਵਾਜੇ, ਰਾਜਿਤ ਕਰ ਸਾਰੀਆਂ
ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ,
ਨਾਨਕ ਤਹਿ ਸੁਖ ਆਸ ਕਰ ਅਨਹਦ ਵਾਜੇ, ਸੁਣਾਵਟ ਪਾਗਿਓ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ,
ਰੋਗ ਸੰਤਾ ਉਤਰੇ ਛੋੜੇ ਸੱਚੀ ਬਾਈ,
ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਹੈ ਪੁਰ ਪੂਰੇ,
ਚਰਨ ਲਾਗੇ ਵਾਜੇ ਅਨਹਦ ਪੂਰੇ, ਪਿਤਾ ਮਾਤਾ ਧਨ
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ
ਗੁਰੂ ਅੰਗਦ ਸਾਹਿਬ ਜੀ
ਧਨ ਹੈ ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਹਰ ਗੋਬਿੰਦ ਸਾਹਿਬ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਹਰ ਰਾਇ ਸਾਹਿਬ ਜੀ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਧਨ ਹੈ ਧਨ ਹੈ ਧਨ ਹੈ ਜੈ ਸਾਧ ਸੰਗਤ ਜੀ ਧਨ
ਸਤਨਾਮ ਸ੍ਰੀ ਵਾਹਿਗੁਰੂ
ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ ਬੋਲ ਕਦੇ ਨਾ ਡੋਲ
ਵਾਹਿਗੁਰੂ ਬੋਲ ਕਦੇ ਨਾ ਡੋਲ
ਵਾਹਿਗੁਰੂ
ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ
ਸਤਨਾਮ ਸ੍ਰੀ
ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਵਾਹਿਗੁਰੂ ਜੀ ਕਾ ਖਾਲਸਾ